हम अवगुण भरे एक गुण नाही, अमृत छाट बिखे बिख खाई। माया मोह भरम पै भूल, सुत दारा स्यों प्रीत लगाई। एक उत्तम पंथ सुन्यो गुर संगत, तह मिलंत जम त्रास मिटाई। एक अरदास भाट कीरत की, गुर रामदास राखो शरणाई। एक अरदास भाट कीरत की, गुर रामदास राखो शरणाई। सो कहो टल गुरु सेवियै, अहनिस सहज सबाए। दर्शन परसिए गुरु के, जन्म मरण दुख जाए। दर्शन परसिए गुरु के, जन्म मरण दुख जाए। होवै सिफत खसमरी, नूर अरसों कुरसों चट्ठी है। तुद डिठे सच्चे पातशाह, मल जन्म जन्म दी कट्टी है। तुद डिठे सच्चे पातशाह, मल जन्म जन्म दी कट्टी है। सतनाम श्री वाहे गुरु, सतनाम श्री वाहे गुरु। तिलंग महला पंजवां, कर तीजा। मेहरवान साहिब मेहरवान, साहिब मेरा मेहरवान। जिए सगल को दे अदान रहाओ। मेहरवान साहिब मेहरवान, साहिब मेरा मेहरवान। जिए सगल को दे अदान रहाओ। तू काहे डोले प्राणिया, तुद राखेगा सिरजनहार। जिन पैदा इस तू किया, सोई दे आधार। जिन उपाई मेदनी, सोई करदा सार। घट घट मालक दिला का, सच्चा परवरदगार। कुदरत कीम न जानिए, वड्डा वे परवाह। कर बंदे तू बंदगी, जिचर खट मैं साओ। तू समरथ अकथ अगोचर, जियो पिंड तेरी रास। रहम तेरी सुख पाया, सदा नानक की अरदास। तू समरथ अकथ अगोचर, जियो पिंड तेरी रास। रहम तेरी सुख पाया, सदा नानक की अरदास। परम सत्कार योग साथ संग जियो। वाहिगुरु जी का खालसा, वाहिगुरु जी की फतेह। सब अपने रसना पवित्र करो जी, ते गज के कहो सतनाम श्री वाहे। अज सब असी इतिहास का एक सुनहरा दिवस मनान जा रहे हैं। इस वास्ते अस इकट्ठे हुए हैं क्योंकि इस दिन बाबा बुढ़ा जी दे आशीर्वाद दे नाल, उनके असीसां दे नाल, धन धन श्री गुरु अर्जन देव जी महाराज दे ग्रह विखे माता गंगा जी दे कुख तों श्री हरगोबिंद साहब ने प्रकाश तारिया सी। उस सुनहरा दिन है श्री हरगोबिंद साहब का जो जन्म सी, 6 हाड़ नूं होया सी। अज 3 हाड़ है। ਵਿਕਰਮੀ ਸੰਬਤ ਦਿਨ ਬਦਲਦੇ ਰਹਿੰਦੇ ਹਨ। ਸੋ ਕਿਉਂਕਿ ਹਰਗੋਬਿੰਦ ਸਾਹਿਬ ਦਾ ਜਨਮ ਬਾਬਾ ਬੁੱਢਾ ਜੀ ਦੇ ਆਸ਼ੀਰਵਾਦ ਨਾਲ, ਉਹਨਾਂ ਦੇ ਅਸੀਸਾਂ ਨਾਲ ਹੋਇਆ ਸੀ, ਅਸੀਂ ਬਾਬਾ ਬੁੱਢਾ ਜੀ ਨੂੰ ਸ਼ਰਧਾਂਜਲੀ ਪੇਸ਼ ਕਰਨੀ ਹੈ। ਉਹਨਾਂ ਦੇ 125 ਸਾਲ ਵਿੱਚੋਂ 113 ਸਾਲਾਂ ਨੂੰ ਸ਼ਰਧਾਂਜਲੀ ਪ੍ਰਗਟ ਕਰਨੀ ਹੈ। 125 ਸਾਲ ਦੀ ਆਰਜਾ ਵਿੱਚੋਂ 113 ਸਾਲ ਗੁਰੂ ਘਰ ਦੀ ਸੇਵਾ ਕੀਤੀ। ਐਸਾ ਸੇਵਕ ਨਾ ਹੋਇਆ ਹੈ ਤਾਂ ਨਾ ਹੋਏਗਾ, ਵਿਰਲਾ ਹੀ ਕੋਈ ਹੋਏਗਾ ਜਿਹੜਾ 125 ਸਾਲ ਦੀ ਉਮਰ ਵੀ ਹੋਵੇ। ਇਸ ਤੋਂ ਵੱਧ ਉਮਰ ਵਾਲੇ ਵੀ ਲੋਕ ਹੋਏ ਹਨ, ਪਰ ਉਹਨਾਂ ਨੇ ਕੀ ਸੇਵਾ ਕੀਤੀ ਹੈ? ਗੱਲ ਤਾਂ ਇਹ ਹੈ, ਇਹਨਾਂ ਨੇ ਅਟੁੱਟ ਸੇਵਾ ਕੀਤੀ, ਗੁਰੂ ਘਰ ਨੂੰ ਆਪਣਾ ਘਰ ਸਮਝ ਕੇ ਸੇਵਾ ਕੀਤੀ। ਬਾਬਾ ਜੀ ਦਾ ਜਨਮ ਕੱਥੂ ਨੰਗਲ ਵਿੱਚ ਹੋਇਆ ਸੀ। ਅੰਮ੍ਰਿਤਸਰ ਤੋਂ 15 ਸਾਲ ਦੂਰ ਉਹ ਪਿੰਡ ਸੀ, ਹੁਣ ਕਸਬਾ ਬਣ ਗਿਆ, ਹੋਰ ਵੱਡਾ ਹੋ ਗਿਆ, ਕੱਥੂ ਨੰਗਲ। ਔਰ ਜਦ 3 ਸਾਲ ਦੇ ਸਨ ਤਾਂ ਇਹਨਾਂ ਦੇ ਮਾਤਾ ਪਿਤਾ ਨੇ ਆਪਣਾ ਘਰ ਬਦਲ ਕੇ ਰਾਮਦਾਸ ਪਿੰਡ ਚਲੇ ਗਏ ਸੀ। ਰਾਮਦਾਸ ਹੈ ਜਿਹੜਾ ਰਾਵੀ ਦੇ ਸਾਡੀ ਤਰਫ ਹੈ, ਗੁਰਦਾਸਪੁਰ ਦੇ ਕੋਲ, ਔਰ ਉਸ ਜਗ੍ਹਾ 'ਤੇ ਉਹ ਸਭ ਸ਼ਿਫਟ ਕਰ ਗਏ ਤਾਂ ਕਿ ਰਾਵੀ ਦੇ ਇਸ ਤਰਫ। ਔਰ ਉਹਨਾਂ ਦਿਨਾਂ ਵਿੱਚ ਪਰਲੀ ਤਰਫ, ਰਾਵੀ ਦੇ ਪਰਲੀ ਤਰਫ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਰਿਹਾਇਸ਼ ਸ਼ੁਰੂ ਕੀਤੀ ਸੀ। ਕਰਤਾਰਪੁਰ ਪਿੰਡ, ਕਰਤਾਰਪੁਰ ਸ਼ਹਿਰ ਵਸਾਇਆ ਸੀ। ਸੋ ਬਾਬਾ ਬੁੱਢਾ ਜੀ ਰਾਮਦਾਸ ਪਿੰਡ ਵਿੱਚ ਵਿਚਰ ਰਹੇ ਹਨ। ਜਦੋਂ 5-6 ਸਾਲ ਦੇ ਹੋ ਗਏ, ਜਦੋਂ ਮਾਤਾ ਪਿਤਾ ਨੇ ਇਹਨਾਂ ਨੂੰ ਡੰਗਰ ਚਾਰਨ ਦੇ ਵਾਸਤੇ ਭੇਜਤਾ ਹੋਰ ਸਾਥੀਆਂ ਦੇ ਨਾਲ। ਸੋ ਦਿਨ ਸਾਰਾ ਦਿਨ ਡੰਗਰ ਚਾਰਦੇ ਰਹਿੰਦੇ ਸੀ, ਲੇਕਿਨ ਦੇਖਦੇ ਸੀ ਕਿ ਸੰਗਤਾਂ ਰਾਵੀ ਪਾਰ ਕਰਕੇ ਕਰਤਾਰਪੁਰ ਜਾਂਦੀਆਂ ਸੀ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਨ ਦੇ ਲਈ। ਉਹ ਮਨ ਵਿੱਚ ਬਹੁਤ ਇੱਛਾ ਸੀ, ਤੀਵਰ ਇੱਛਾ ਸੀ ਕਿ ਦਰਸ਼ਨ ਕਰਨ ਗੁਰੂ ਸਾਹਿਬ ਦੇ। ਔਰ ਇਹ ਭਾਗ ਵਾਲਾ ਦਿਨ ਆਇਆ ਜਦ ਬਾਬਾ ਬੁੱਢਾ ਜੀ ਤਕਰੀਬਨ 12 ਸਾਲ ਦੇ ਸਨ, ਔਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਤਾਂ ਨੂੰ ਨਿਹਾਲ ਕਰਦੇ ਹੋਏ ਰਾਮਦਾਸ ਦੀ ਜੂਹ ਵਿੱਚ ਬੈਠੇ ਕੀਰਤਨ ਕਰ ਰਹੇ ਸਨ। ਔਰ ਇਹ ਬੁੱਢਾ ਜੀ, ਜਿਨ੍ਹਾਂ ਦਾ ਨਾਮ ਬੁੜਾ ਸੀ, ਬੁੜਾ ਜੀ ਸਾਥੀਆਂ ਦੇ ਨਾਲ ਡੰਗਰ ਚਾਰਦੇ ਚਾਰਦੇ ਕੀਰਤਨ ਸੁਣਦੇ ਸੁਣਦੇ ਉਹਨਾਂ ਦੇ ਸਥਾਨ 'ਤੇ ਪਹੁੰਚ ਗਏ ਔਰ ਜਾ ਕੇ ਸੰਗਤਾਂ ਦੇ ਵਿੱਚ ਬੈਠ ਗਏ। ਜਿਸ ਵਕਤ ਭੋਗ ਪਿਆ, ਸੰਗਤਾਂ ਚੱਲੀਆਂ ਗਈਆਂ, ਬੁੜਾ ਜੀ ਗੁਰੂ ਸਾਹਿਬ ਦੇ ਸਾਹਮਣੇ ਬੈਠੇ ਰਹੇ ਔਰ ਉਹਨੂੰ ਦੇਖਦੇ ਰਹੇ। ਤਾਂ ਗੁਰੂ ਨਾਨਕ ਸਾਹਿਬ ਨੇ ਨੈਚੁਰਲੀ ਪੁੱਛਿਆ ਕਿ ਵੀ ਕੀ ਨਾਂ ਤੇਰਾ, ਮਾਤਾ ਪਿਤਾ ਕੌਣ ਹਨ, ਕਿੱਥੋਂ ਆਏ? ਤਾਂ ਕਿ ਨਾਂ ਤਾਂ ਮੇਰਾ ਬੁੜਾ ਹੈ, ਪਰ ਮੇਰੀ ਬਹੁਤ ਇੱਛਾ ਸੀ ਤੁਹਾਡੇ ਦਰਸ਼ਨ ਕਰਨ ਦੀ। ਅੱਜ ਮੇਰਾ ਹਿਰਦਾ ਕਮਰ ਫੁੱਲ ਦੀ ਤਰ੍ਹਾਂ ਖਿੜ ਗਿਆ ਹੈ, ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ। ਗੁਰੂ ਸਾਹਿਬ ਨੇ ਕਿਹਾ ਵੀ ਤੇਰੇ ਕਿਹੜੇ ਦੁੱਖ ਦੂਰ ਹੋ ਗਏ ਹਨ? ਉਹ ਕਹਿੰਦੇ ਮੇਰੇ ਜਨਮ ਮਰਨ ਦੇ ਦੁੱਖ ਦੂਰ ਹੋ ਗਏ ਹਨ। ਜੇ ਮਰਨ ਦਾ ਦੁੱਖ ਸੀ ਨਾ, ਉਹ ਦੂਰ ਹੋ ਗਿਆ ਹੈ, ਫਿਰ ਮਨ ਦੀ ਸ਼ਾਂਤੀ ਆ ਗਈ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਨਾ ਤਾਂ ਤੇਰਾ ਬੁੜਾ ਹੈ, ਪਰ ਤੂੰ ਬੁੱਢਿਆਂ ਵਰਗੀਆਂ ਗੱਲਾਂ ਕਰਦਾ। ਕਹਿ ਚੱਲ ਹੁਣ ਘਰ ਜਾ ਆਪਣੇ ਮਾਤਾ ਪਿਤਾ ਦੇ ਕੋਲ। ਜਦ ਇਹ ਆਪਣੇ ਘਰ ਚਲੇ ਗਏ ਤਾਂ ਗੁਰੂ ਸਾਹਿਬ ਨੇ ਬਾਲਾ ਜੀ ਨੂੰ ਕਿਹਾ ਕਿ ਬਾਲਾ, ਇਹ ਬੱਚਾ ਜਿਹੜਾ ਹੈ ਇੱਕ ਬ੍ਰਹਮ ਗਿਆਨੀ ਬਣੇਗਾ, ਆਤਮ ਪ੍ਰਕਾਸ਼ ਹੋ ਜਾਏਗਾ, ਇਸਦਾ ਲੰਮੀ ਆਰਜਾ ਹੋਏਗੀ ਔਰ ਗੁਰੂ ਘਰ ਦੀ ਸੇਵਾ ਵੀ ਕਰੇਗਾ। ਤਾਂ ਬਾਲਾ ਜੀ ਨੇ ਕਿਹਾ ਕਿ ਕਦੋਂ ਇਹ ਹੋਏਗਾ? ਤਾਂ ਗੁਰੂ ਸਾਹਿਬ ਨੇ ਕਿਹਾ ਕੱਲ੍ਹ ਦੇਖ ਲਈ, ਕੱਲ੍ਹ ਆਏਗਾ। ਸੋ ਅਗਲੇ ਦਿਨ ਸਵੇਰੇ ਇਹ ਬੁੜਾ ਜੀ ਇੱਕ ਕਟੋਰਾ ਮੱਖਣ ਦਾ ਭਰ ਕੇ ਲਿਆ ਅਤੇ ਗੁਰੂ ਸਾਹਿਬ ਦੇ ਅੱਗੇ ਪੇਸ਼ ਕਰਤਾ। ਗੁਰੂ ਸਾਹਿਬ ਪੁੱਛਿਆ ਕਿੱਥੋਂ ਲੈ ਕੇ ਆਇਆ ਤੂੰ ਮੱਖਣ? ਕਹਿੰਦਾ ਮੈਂ ਘਰੋਂ ਚੋਰੀ ਕਰਕੇ ਲੈ ਕੇ ਆਇਆ ਮਾਂ ਬਾਪ ਨੂੰ ਦੱਸੇ ਬਗੈਰ। ਤਾਂ ਉਹਨਾਂ ਨੇ ਕਹਿੰਦੇ ਅਸੀਂ ਚੋਰੀ ਦਾ ਮਾਲ ਤਾਂ ਨਹੀਂ ਖਾਵਾਂਗੇ, ਵਾਪਸ ਲੈ ਜਾ, ਤੈਨੂੰ ਮਾਰ ਪਏਗੀ। ਪੂਰਾ ਜੀ ਕਹਿੰਦਾ ਉਹ ਤਾਂ ਮਾਰਨਗੇ ਸੋ ਮਾਰਨਗੇ, ਪਰ ਤੁਸੀਂ ਹੁਣੇ ਮੈਨੂੰ ਮਾਰ ਰਹੇ ਹੋ। ਉਹ ਕਿਸ ਤਰ੍ਹਾਂ? ਕਹਿੰਦੇ ਪ੍ਰੇਮ ਦਾ ਭਰਿਆ ਤੁਹਾਡੇ ਕੋਲ ਆਇਆ ਮੈਂ, ਤੁਸੀਂ ਕਹਿੰਦੇ ਦੂਰ ਚਲਾ ਜਾ। ਸੋ ਗੱਲਾਂ ਹੀ ਕਰ ਰਹੇ ਸਨ ਕਿ ਬੁੜਾ ਜੀ ਦੇ ਮਾਤਾ ਪਿਤਾ ਉਸਨੂੰ ਲੱਭਦੇ ਲੱਭਦੇ ਆ ਗਏ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਤੁਹਾਡਾ ਬੱਚਾ ਬਹੁਤ ਭਾਗਾਂ ਵਾਲਾ ਹੈ, ਤਰੱਕੀ ਕਰੇਗਾ, ਲੰਮੀ ਉਮਰ ਹੋਏਗੀ, ਇਹ ਥੋੜ੍ਹਾ ਵਕਤ ਇਸਨੂੰ ਕੀਰਤਨ ਦੇ ਵਾਸਤੇ ਛੱਡ ਦਿਆ ਕਰੋ। ਤਾਂ ਮਾਤਾ ਪਿਤਾ ਨੇ ਕਿਹਾ ਹੁਣ ਤਾਂ ਤੁਹਾਡਾ ਹੀ ਹੋ ਗਿਆ, ਹੁਣ ਅਸੀਂ ਵਾਪਸ ਲੈ ਕੇ ਨਹੀਂ ਜਾਂਦੇ। ਗੁਰੂ ਸਾਹਿਬ ਨੇ ਕਿਹਾ ਠੀਕ ਹੈ, ਤੁਸੀਂ ਛੱਡ ਦਿਓ ਤਾਂ ਠੀਕ ਹੈ। ਸੋ ਕਰਤਾਰਪੁਰ ਲੈ ਗਏ ਬੁੜਾ ਜੀ ਨੂੰ, ਕਿਉਂਕਿ ਗੁਰੂ ਸਾਹਿਬ ਨੇ ਅੱਜ ਕੱਲ੍ਹ ਬੁੱਢਿਆਂ ਵਰਗੀਆਂ ਗੱਲਾਂ ਕਰਦਾ ਤਾਂ ਬੁੱਢਾ ਕਰਕੇ ਮਸ਼ਹੂਰ ਹੋ ਗਏ। ਦਿਨ ਰਾਤ ਅੰਤ ਤੱਕ ਸੇਵਾ ਕਰਦੇ ਸੀ ਗੁਰੂ ਘਰ ਦੀ ਵੀ, ਬਾਹਰ ਉਹਨਾਂ ਦੇ ਖੇਤ ਸਨ, ਉਹਨਾਂ ਦੇ ਡੰਗਰ ਸਨ, ਹਰ ਜਗ੍ਹਾ 'ਤੇ ਸੇਵਾ ਕਰਦੇ ਸੀ ਬਿਨਾਂ ਕਹੇ। ਜਿਸ ਤਰ੍ਹਾਂ ਕਿ ਆਪਣੇ ਡੰਗਰ ਨਾ ਹੋਣ, ਆਪਣੇ ਖੇਤ ਨਾ ਹੋਣ। ਕੁਛ ਲੋਕਾਂ ਦਾ ਖਿਆਲ ਹੈ ਕਿ ਗੁਰੂ ਨਾਨਕ ਸਾਹਿਬ ਜੀ ਆਪਣੇ ਚਾਰੋਂ ਉਦਾਸੀਆਂ ਪੂਰੀਆਂ ਕਰਕੇ ਕਰਤਾਰਪੁਰ ਵਸੇ ਸਨ, ਪਰ ਕੁਛ ਲੋਕਾਂ ਦਾ ਕਹਿਣਾ ਹੈ ਕਿ ਤਿੰਨ ਉਦਾਸੀਆਂ ਕੀਤੀਆਂ ਸਨ, ਚੌਥੀ ਹਾਲੇ ਕਰਨੀ ਸੀ। ਸੋ ਬਾਬਾ ਬੁੱਢੇ ਦੇ ਆਉਣ ਦੇ ਬਾਅਦ ਉਹ ਚੌਥੀ ਉਦਾਸੀ ਕਰਨ ਗਏ ਪੱਛਮ ਦੀ ਤਰਫ, ਚੌਥੀ ਅਤੇ ਆਖਰੀ ਉਦਾਸੀ। ਔਰ ਉਦਾਸੀ 4 ਸਾਲ ਚੱਲੀ। ਉਹਨਾਂ 4 ਸਾਲਾਂ ਵਿੱਚ ਬਾਬਾ ਜੀ ਨੇ ਮਾਤਾ ਸੁਲੱਖਣੀ ਜੀ ਦਾ, ਸਾਹਿਬਜ਼ਾਦਾ ਸ੍ਰੀ ਚੰਦ ਲਖਮੀ ਦਾਸ ਜੀ ਦੀ ਸਭ ਦੀ ਖੂਬ ਸੇਵਾ ਕੀਤੀ। ਘਰ ਦੇ ਪੂਰੇ ਕੇਅਰ ਟੇਕਰ ਬਣ ਗਏ ਅਤੇ ਖੇਤ ਵੀ ਦੇਖੇ, ਡੰਗਰ ਵੀ ਦੇਖੇ, ਆਏ ਗਏ ਸਿੱਖਾਂ ਦੀ ਸੇਵਾ ਵੀ ਕੀਤੀ ਅਤੇ ਮਸ਼ਹੂਰੀ ਵੀ ਪ੍ਰਾਪਤ ਕੀਤੀ। ਵਕਤ ਬੀਤਦਾ ਗਿਆ। ਜਦ ਇਹ ਆਏ ਸਨ ਤਾਂ ਅਨਪੜ੍ਹ ਸਨ, ਲੇਕਿਨ ਆਹਿਸਤਾ ਆਹਿਸਤਾ ਉਹਨਾਂ ਨੂੰ ਗੁਰਮੁਖੀ ਦੇ ਅੱਖਰਾਂ ਦਾ ਗਿਆਨ ਹੋ ਗਿਆ, ਗੁਰਮੁਖੀ ਪੂਰੀ ਸਿੱਖ ਗਏ, ਔਰ ਪਾਠ ਪੂਰਾ ਕਰਨ ਲੱਗ ਗਏ ਔਰ ਸਮਝਣ ਲੱਗ ਗਏ। ਇਸੀ ਦੌਰਾਨ ਜਦ ਗੁਰੂ ਸਾਹਿਬ ਵਾਪਸ ਆਏ ਤਾਂ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲਹਿਣਾ ਦੇ ਰੂਪ 'ਚ ਆਏ, ਉੱਥੇ ਹੀ ਵਸ ਗਏ ਔਰ ਦੋਨੋਂ ਮਿਲ ਕੇ ਸੇਵਾ ਕਰਦੇ ਸੀ। ਔਰ ਦੋਨੋਂ ਦੋਸਤਾਂ ਦੀ ਤਰਫ ਰਹਿੰਦੇ ਸਨ। ਵਕਤ ਆਇਆ, ਗੁਰੂ ਸਾਹਿਬ ਨੇ ਆਪਣਾ ਉੱਤਰਾਧਿਕਾਰੀ ਚੁਣਨਾ ਹੈ। ਗੁਰੂ ਸਾਹਿਬ ਨੇ ਕਿਹਾ ਕਿ ਐਸਾ ਹੋਵੇ ਜਿਹੜਾ ਕਿ ਪੂਰਨ ਅਕਾਲ ਪੁਰਖ ਵਿੱਚ ਵਿਸ਼ਵਾਸ ਰੱਖੇ, ਸੇਵਾ ਸਿਮਰਨ ਕਰੇ ਔਰ ਨਿਮਰਤਾ ਦੇ ਨਾਲ ਕਰੇ, ਔਰ ਐਸਾ ਸਿੱਖ ਸਿਰਫ ਉਹਨਾਂ ਨੂੰ ਭਾਈ ਲਹਿਣਾ ਦੇ ਰੂਪ ਵਿੱਚ ਹੀ ਮਿਲਿਆ। ਬਾਬਾ ਬੁੱਢਾ ਜੀ ਜਸਟ ਥੋੜ੍ਹੇ ਮਾਰਜਨ ਦੇ ਨਾਲ ਪਿੱਛੇ ਰਹਿ ਗਏ। ਸੋ ਗੁਰੂ ਨਾਨਕ ਸਾਹਿਬ ਨੇ ਕਿਹਾ ਆ ਬਈ ਤੁਸੀਂ ਤਿਲਕ ਲਗਾਓ। ਤਾਂ ਬੁੱਢਾ ਜੀ ਨੇ ਲਹਿਣਾ ਜੀ ਨੂੰ ਜਦ ਉਹਨਾਂ ਗੱਦੀ 'ਤੇ ਬਿਠਾਇਆ ਗਿਆ, ਜਦ ਗੁਰੂ ਨਾਨਕ ਸਾਹਿਬ ਨੇ ਮੱਥਾ ਟੇਕਿਆ, ਨਾਰੀਅਲ ਦੇ 5 ਪੈਸੇ ਰੱਖੇ, ਤਿਲਕ ਬਾਬਾ ਬੁੱਢਾ ਜੀ ਨੇ ਦਿੱਤਾ। ਲੇਕਿਨ ਬੁੱਢਾ ਜੀ ਨੇ ਆਪਣੇ ਮਨ ਵਿੱਚ ਕੋਈ ਈਰਖਾ ਨਹੀਂ ਕੀਤੀ ਕਿ ਮੈਂ ਥੋੜ੍ਹੇ ਮਾਰਜਨ ਨਾਲ ਰਹਿ ਗਿਆ, ਮੈਂ ਤਾਂ ਉਹਨਾਂ ਦੇ ਪਹਿਲੇ ਆਇਆ ਸੀ ਸੇਵਾ ਕਰਨ ਦੇ ਵਾਸਤੇ। ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਹੁਕਮ ਹੋਇਆ ਕਿ ਤੁਸੀਂ ਕਰਤਾਰਪੁਰ ਛੱਡ ਕੇ ਖਡੂਰ ਵਸਾਓ, ਕਿਉਂਕਿ ਕਰਤਾਰਪੁਰ ਤੁਹਾਨੂੰ ਬੇਦੀ ਰਹਿਣ ਨਹੀਂ ਦੇਣਗੇ, ਮੇਰੇ ਪਰਿਵਾਰ ਵਾਲੇ ਰਹਿਣ ਨਹੀਂ ਦੇਣਗੇ। ਸੋ ਗੁਰੂ ਅੰਗਦ ਦੇਵ ਜੀ ਬੜੀ ਮੁਸ਼ਕਿਲ ਦੇ ਨਾਲ ਖੰਡੂਰ ਸਾਹਿਬ ਗਏ। 4 ਕਦਮ ਜਾਂਦੇ ਸੀ, ਰੁਕ ਜਾਂਦੇ ਸੀ, ਗੁਰੂ ਨਾਨਕ ਨੂੰ ਯਾਦ ਕਰਦੇ ਸੀ, ਗੁਰੂ ਸਾਹਿਬ ਪਹੁੰਚ ਜਾਂਦੇ ਸੀ। अंत विच गुरुआना समझ सख्ती नाल क्या के भाई खजूर वरसा जाके तेरे को रहन नहीं देगा ऐसे, बाकी जल्द याद करेगा तो मैं आ जाऊँगा। बाप बुढ़ा जी ने कहा महाराज मेरे वास्ते ही हुक्म है। तो गुरु साहब ने कहा तैथों ओले ना हो सा, तेरे नाल ही रह सा। कुछ वक्त बाद गुरु साहब जो समा गए उत्थे श्री गुरु अंगद देव जी महाराज ने खरूर बरसाया, लेकिन मन विच बहुत वैराग आया और छुप गए। उन्हां दी मुंह बोली भूआ सी माई विराई, उसके घर जाके खडूर साहब जी उसके घर जाके छुप गए। उसने दरवाजे लेके दीवार बना दी। और संगत बहबल हैं, गुरु नानक दे रूप जो रंगत लभनी है, रंगत मिलते नहीं। कुछ वक्त बाद जब 6 महीने बीत गए तो सब बाबा बुढ़ा जी को गए कि तुम तो आशीर्वाद मिले सी कि तथा ओले ना हो सा, वो तो गुरु नानक का रूप है, लभो गुरु नानक। बाबा बुढ़ा जी ने पहले ही पता सी, उन्होंने कहा ठीक है अच्छा। कीर्तन करते करते गए खडूर साहब, गए सीधा माई विराई के घर। माई विराई ने हुक्म सी तू कहना नहीं दसना नहीं कि मैं जाएगा। जो खैर वाद विवाद होया और बाबा बुढ़ा जी ने श्री अंगद देव जी महाराज ने प्रकट कर देता तो क्या हजूर बाहर आओ, 6 महीने बीत गए हैं, आके संगत इस बैठो। सो अंगद देव जी महाराज बाबा बुढ़ा जी नाल रह रहे हैं। सब तो पहली चीज़ उन्होंने की थी कि गुरमुखी लिपि सीखी। गुरु साहब ने हुक्म किया, बाबा बुढ़ा जी ने गुरमुखी लिपि जी सी जल पढ़ रहा सी व्याकरण समेत वो लिखी और उसका प्रचार किया। और गुरु अंगद देव जी महाराज और बाबा बुढ़ा जी बच्चों को गुरमुखी सिखाते थे। दूसरा बड़ा काम इन्होंने किया कि गुरु नानक देव जी महाराज की सारी बाणी इकट्ठी की थी, कुछ गुरमुखी लिपि में सी, कुछ टैंकियां में, कुछ लड्डियां में। टैंके तो लड्डे ये व्यापारियों की भाषा सी, उन्होंने तो अनुवाद किया गुरमुखी में ताकि साढ़े वास्ते आसान हो जाए। वो बाणी इकट्ठी की थी, इसी करके जरूरत की तो होगा गुरु अंगद साहब की बाणी बहुत घट है, सारा वक्त गुरमुखी सिखाते रहे, गुरु नानक साहब की बाणी ठीक करते रहे, कुछ श्लोक लिखे। गुरु अंगद देव जी महाराज ने इसके अलावा फिर गुरु अमरदास जी आ गए, उन्होंने गद्दी दी, तिलक फिर बाबा बुढ़ा जी ने ही लगाया और हुक्म हुआ कि तुम गोइंदवाल जाके बस। गोइंदवाल तो बनवाया ही गुरु अंगद देव जी महाराज ने गुरु अमरदास जी हथों से। सो गुरु अमरदास जी ने पहले ही अपना सारा परिवार उत्थे बुला लिया से, इन्हां विच भाई जेठा जी भी सन, पहले पास सरका आ चुके सन भाई जेठा जी, वो भी नाल गोइंदवाल साहब विच। और ये सब उत्थे वसे जाके विरोध होया, उन्हां दा विरोध दा सामना कीता, उहदा समाधान लभिया। गुरु अमरदास जी महाराज के वक्त सिखी तो बहुत प्रचार होया, गुरु साहब ने मंजियाँ कायम कीतियाँ, अपने प्रोमिनेंट सिख भेजे हिंदुस्तान के कोने कोने विच प्रचार करने वास्ते। पर एक गल अकबर तक पहुँच जाए कि राजा सी उसकी तीव्र इच्छा से दर्शन करा जाके वो गोइंदवाल साहब आया और बाबा बुढ़ा जी ने तो भाई गुरदास जी ने मिल के अकबर नु जी आया क्या समझाया तो नाल दस्या कि गुरु घर की प्रथा है पहले लंगर ही जाओ उसके बाद दर्शन होंगे थोड़े। सो पंगत बैठ के अकबर ने लंगर छकिया, फिर दर्शन हुए। और अकबर ने उस वक़्त इच्छा प्रकट की थी कि वो कुछ भेजा देना चाहता है, तो गुरु अमरदास जी ने कहा कि मैं तो कुछ लांगा नहीं। तो आखिर बीच उन्होंने फैसला किया कि उन्होंने जी बेटी सी बीबी पानी जी उस नाम से जागीर दी गई चबाल पिंड, पर ना चबाल जिसे आजकल बाबा बुरा जी का गुरुद्वारा है, 84 पिंड बीबी पानी के नाम से लगा देते। सो गुरु अमरदास जी ने ते होर सिखा ने फैसला किया कि सबनों तीर्थ स्थान पर जाके स्नान करना पैंदा है, कि उन्हें इत्थे पानी का इंतजाम कीती करिए। तो बौली साहब को दवाई, बौली साहब दे विच पानी प्रगट किया और सब नूं हुक्म होया कि इत्थे स्नान करो। सो सिखिज़म का पहला तीर्थ स्थान जिहड़ा है वो बौली साहब गोइंदवाल साहब विच है। बौली साहब दे होण दे दौरान ही गुरु अमरदास जी महाराज ने परखिया उन्हां दा उत्तराधिकारी कौन होएगा। इस तो पहले भाई जेठा जी नूं सही समझ के बीबी पानी दी शादी कर दिती गई सी। सो भाई जेठा जी ते उन्हां दे जिहड़े होर जवाई सन, रामू जी दे जिहड़े पति सन, ओह ते मोहरी जी, मोहन जी तां विरक्त सन, वो मस सन, उहदा कि आंदे नहीं सी, तिन्हां दा कॉम्पीटिशन थड़ा बनाते। गुरु साहब ने थड़ा बनाओ जिसे बौली साहब खोज रहे था कि मैं तुम देख सकां किस तरह करते हो। मोहरी तो दो तीन थड़े बना के खत्म हो गया। फिर आ गए रामू जी थे जेठा जी, थड़ा बना लो। गुरु साहब कहें इस तरह थड़ा बनाना है तुझे। उस तरीके का थड़ा बनाया गया तो शामी कहते तो खराब है, तोड़ दो। कई दफ़ा थड़ा बनाया गया, अंत में जरा रामू कहता है तुम बुढ़े हो गए हो, तुम क्या के भुल जाते हो, मैं तो होर नहीं बनाना। फिर रह गया भाई जेठा जी, वो कहन महाराज मेरी बुद्धि घट है, मैं ही भुल जाना, तुम तो ठीक हो। गुरु अमरदास जी ने कहा किसनों थड़ा चाहिए है, मैं थड़े मैं बहुत थड़े मेरे को लगे हैं, मैंने कोई थड़ा नहीं चाहिए, बस देखना चाहिए निम्रता किसी बिच है, किसी बिच गुरु बनने की क्षमता है, ना मोरी बिच ना रामो बिच। तो जेठा जी ने चुनिया गया, बाबा बुढ़ा जी सन, होर सन सिख, उन्होंने सलाह ले गई, सब ने यही किया कि जेठा जी ही सही है। तद तक जेठा जी ने हुक्म दे दिया गया कि तुम परिवार वाले हो गए हो, थोड़ी शादी हो गई है, अपने रहन की अलग जगह बनाओ, तो चबाल पिंड जाके अपना वासा करो। सुना चबाल पिंड भेजा गया सी बाबा बुढ़ा जी की निगरानी विच। सो बाबा बुढ़ा जी उत्थे ही रह गए, जेठा जी वापस आ गए और वक्त आ तो जेठा जी ने ही उत्तराधिकारी चुनने के बाद गद्दी दिती गई। सारी संगत ने हुक्म होया कि यह मेरा रूप जाणो इसनु ते मथा टेको। उन्होंने गुरु साहब के वड्डे बेटे मोहन जी विरक्त सन, उन्हें नाराजगी प्रगट की थी कि हक तो मेरा सी, मैं मथा नहीं टेकांगा। लेकिन मोहरी ने मना लिया सिखा ने, तो मोहरी छोटा बेटा उन्हें मथा टेक दिया। बाकी सारी संगत ने श्री गुरु रामदास जी महाराज को मथा टेक। कुछ वक्त के बाद, तीन चार दिन के बाद, गुरु अमरदास जी महाराज ज्योति जोत समा गए। जब संगत आवे सब आके श्री गुरु रामदास जी महाराज के सामने मथा टेक, जेठा जी श्री गुरु रामदास जी महाराज बने। तो नोट करते सन कि मोहरी तो मोहन ईरखा करते हैं, होर जे उन्होंने परिवार पल्ला परिवार दे वह भी ईरखा करते हैं। तो उन्होंने बाबा बुढ़ा जी ने कहा कि हुण वक्त आ गया, असी अपनी होर जगह बनाईए, तो अमृतसर आए और उसे मोरी गड्डी ते ना रखिया गुरु का चक उसे शहर वसाया। वसाउण वाले फिर बाबा बुढ़ा जी सन। उसे ही गुरु रामदास युवराज ने बीबी पानी जी ते बच्चों के नाल वासा किया। अगले 7 साल उसे रहे। गुरु रामदास जी महाराज ने आशीर्वाद दिता जी। गुरु अमरदास जी महाराज ने अपने जीवन के आखिरी 7 साल 6 साल 11 महीने 28 दिन गुरु अमरदास जी ने अपने जीवन के इन्होंने दिते सन। बाबा जी जेठा जी ने एक दिन गुरु अमरदास जी महाराज घर आए वेड़े चाहे तो देखा कि मोहरी जी की पत्नी तो बीबी पानी घर के काम कार कर रहे हैं। उन्होंने पानी ने कहा कि पानी जे रामदास जी जेठा ना रवे तो फिर बीबी पानी जी ने अपना सिर चुका लिया। उन्होंने कहा ठीक है मैं समझ गया। उन्होंने फैसला कर लिया कि अपने जीवन के आखिरी साल मैं जेठा जी ने देने तो उन्होंने गुरु रामदास बनाया। तो सबनों पता सी कि उन्हें दिन गिने हुए वो अमृतसर आए। सब तो पहले संतोख सा शुरू करवाया लेकिन वो छड़ के जरा रामदास सर है वो खुदवाना शुरू किया। पूरा खुदवा लिया पर वक्त आ गया तो उन्होंने प्रीख्या शुरू की। उन्हें 3 बेटे हैं पृथ्वीचंद महादेव अर्जन दे। पृथ्वीचंद बड़ा चतुर और बड़ा वड्डा सेवादार उन्हें पैसे गिनता रहता है कार व्यार करता रहता है। जिन्हें मसन सन सब उस हद तक लेकिन अर्जन देव जी शरीफ इंसान सिर्फ सेवा करते सन और बाणी पढ़ते सन। उन्होंने आशीर्वाद से ना तो वैसा बाणी का बोहे सन। इसी दौरान लाहौर तो श्री गुरु रामदास जी महाराज के ताए का बेटा सिहारी मलाया कि उसके बेटे का विआह है उसी आओ। गुरु रामदास जी ने कहा मैं तो आ नहीं सकता खेचल होएगी सबनों। तो उन्होंने कहा ठीक है अपना एक बेटा भेज दो। पृथ्वीचंद ने तो ना कर दी कि मैं तो आवागा नहीं घर का काम कार कौन देखेगा तुम तो कुछ पता ही नहीं पिता जी तुम तो कुछ पता ही नहीं। महादेव कहता मैं तो विरक्त इन्हें दुनिया च की पे पिता जी जब थोड़े को पैसा नहीं सी है तो यह रिश्तेदार थोड़े नज़दीक नहीं सी आते हूँ गुरु बन गए तो इनवाइट कर आ गए। उससे भी ना करती तो गुरु अर्जन देव जी महाराज ने कहा ठीक है मैं जरूर जाऊँगा। सो गुरु साहब ने हुक्म किया कि जा ये वापस ना आई जब तक बुलावगा नहीं। सो पूरी साखी उन्होंने बारे सो वक्त आते गुरु श्री गुरु रामदास जी महाराज ने श्री अर्जन देव जी ने वापस बुला लिया और फिर सिखा की सलाह के नाल बाबा बुढ़ा जी की सलाह के नाल चुनिया कि गुरु अर्जन देव जी ही गुरु बनने के काबिल हैं। गुरुगद्दी दित्ती। पृथ्वीचंद ने बहुत बुरा मनाया। जब पगड़ी देने का वक्त आया तो पगड़ी खिंचन नू आ गया। सो संगत ने 2 पगड़ियाँ देती एक बड़े बेटे वास्ते गुरु साहब वास्ते बाबा श्री चंद जी श्री गुरु नानक देव जी महाराज के बड़े बेटे निवास स्थान ही आस पास ही सी तद तक बहुत नज़दीक आ चुके सन गुरु घर के। पहले तो नाराज हो गए सन ना श्री गुरु अंगद देव जी महाराज को। उन्होंने 2 पगड़ियाँ भेजिया एक पृथ्वीचंद वास्ते एक गुरु वास्ते। जब पगड़ी आ गई था उसके बाद पृथ्वीचंद वापस चला गया अमृतसर कि मैं गुरु बन गया। अपने कुछ पसंदा के नाल गुरु घोषित कर देता अपने आप में। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਗੋਇੰਦਵਾਲ ਵਿੱਚ ਸਨ। ਕੁਛ ਵਕਤ ਦੇ ਬਾਅਦ ਵਾਪਸ ਗਏ ਅਤੇ ਕੀ ਦੇਖਦੇ ਹਨ ਕਿ ਸਾਰੀ ਸੰਗਤ ਉੱਧਰ ਜਾ ਰਹੀ ਹੈ। ਫਿਰ ਜਦ ਸਿੱਖਾਂ ਨੇ ਕਿਹਾ ਗੁਰੂ ਤਾਂ ਇਹ ਹਨ, ਤਾਂ ਉਹ ਕਰਦੇ ਸੀ ਕਿ ਸੰਗਤ ਜਾ ਰਹੀ ਉੱਥੇ ਬੇਟਾ ਲੈ ਕੇ ਖਾਲੀ ਹੱਥ ਭੇਜ ਦਿੰਦਾ ਸੀ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਲ। ਨਤੀਜਾ ਇਹ ਹੋਇਆ ਕਿ ਲੰਗਰ ਪ੍ਰਸਤਾਨਾ ਹੋ ਗਿਆ। ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਭ ਤੋਂ ਪਹਿਲੇ ਆਪਣੇ ਮਾਮਿਆਂ ਕੋਲੋਂ ਪੈਸਾ ਮੰਗਿਆ, ਉਹ ਪੈਸਾ ਇਸਤੇਮਾਲ ਹੋਇਆ, ਹੋਰ ਰਿਸ਼ਤੇਦਾਰਾਂ ਕੋਲ ਮੰਗਿਆ, ਫਿਰ ਮਾਤਾ ਗੰਗਾ ਨੇ ਆਪਣੀ ਚੂੜੀਆਂ ਵੇਚੀਆਂ। ਇਸ ਦੌਰਾਨ ਭਾਈ ਗੁਰਦਾਸ ਜੀ ਜੋ ਕਿ ਆਗਰਾ ਵਿੱਚ ਪ੍ਰਚਾਰ ਕਰ ਰਹੇ ਸਨ ਵਾਪਸ ਆਏ। ਗੁਰਦਾਸ ਜੀ ਬੀਬੀ ਪਾਣੀ ਜੀ ਦੇ ਕਜ਼ਨ ਬ੍ਰਦਰ ਸਨ, ਅਰਜਨ ਦੇਵ ਜੀ ਦੇ ਮਾਮਾ ਹੋ ਗਏ। ਜਦ ਲੰਗਰ ਵਿੱਚ ਗਏ ਤਾਂ ਦੇਖਦੇ ਹਨ ਕਿ ਉਹਨਾਂ ਨੂੰ ਮਿੱਸੀ ਰੋਟੀ ਮਿਲ ਰਹੀ, ਉਹ ਵੀ ਸੁੱਕੀ। ਜਦ ਕਿਸੇ ਲੰਗਰ ਦੇ ਵਿੱਚ ਤਾਂ ਪਕਵਾਨ ਬਣਦੇ ਸਨ, ਸੋ ਪਤਾ ਲੱਗਾ ਕਿ ਪ੍ਰਿਥੀ ਚੰਦ ਖਰਾਬੀ ਕਰ ਰਿਹਾ। ਬਾਬਾ ਬੁੱਢਾ ਜੀ ਨਾਲ ਮਿਲ ਕੇ ਇਹਨਾਂ ਨੇ ਨਾਕਾਬੰਦੀ ਕੀਤੀ ਜਿਸ ਜਗ੍ਹਾ 'ਤੇ ਪਿਪਲੀ ਸਾਹਿਬ ਗੁਰਦੁਆਰਾ ਹੈ, ਉੱਥੋਂ ਸੰਗਤ ਆਉਂਦੀ ਸੀ, ਤਾਂ ਕਿ ਉੱਥੋਂ ਉਹਨਾਂ ਨੂੰ ਦੱਸੇ ਸਕਦੇ ਗੁਰੂ ਕੌਣ ਹੈ। ਸੋ ਆਹਿਸਤਾ ਆਹਿਸਤਾ ਲੰਗਰ ਠੀਕ ਹੋ ਗਿਆ, ਲੇਕਿਨ ਪ੍ਰਿਥੀ ਚੰਦ ਦੀ ਚਾਲਬਾਜ਼ੀ ਨਹੀਂ। ਸੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਸਫ਼ਰ ਕੀਤਾ ਪ੍ਰਿਥੀ ਚੰਦ ਦੇ ਹੱਥੋਂ, ਕਿਉਂਕਿ ਉਸਦੀ ਰਾਜਨੀਤੀ ਤੱਕ ਪਹੁੰਚ ਸੀ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਹੀ ਫਿਰ ਇਤਾਲ ਪੱਕਾ ਕਰਵਾਇਆ, ਹਰਿਮੰਦਰ ਸਾਹਿਬ ਰਚਾਇਆ ਵਿੱਚ, ਨੀਂਹ ਰਖਵਾਈ ਮੀਆਂ ਮੀਰ ਕੋਲੋਂ। ਉਸਦੇ ਬਾਅਦ ਪਾਣੀ ਇਕੱਠੀ ਕੀਤੀ ਔਰ ਬਾਬਾ ਬੁੱਢਾ ਜੀ ਨੂੰ ਕਿਹਾ ਕਿ ਇੱਕ ਜਗ੍ਹਾ ਲੱਭੋ ਜਿੱਥੇ ਕਿ ਬੈਠ ਕੇ ਬਾਣੀ ਅਜੇ ਲਿਖ ਸਕੀਏ। ਸੋ ਬਾਬਾ ਬੁੱਢਾ ਜੀ ਨੇ ਫਿਰ ਜਾ ਕੇ ਜਗ੍ਹਾ ਲੱਗੀ ਜਿੱਥੇ ਕਿ ਅੱਜ ਕੱਲ੍ਹ ਰਾਮਸਰ ਹੈ, ਇਹ ਇਕਾਂਤ ਦੀ ਜਗ੍ਹਾ ਹਰਿਮੰਦਰ ਸਾਹਿਬ ਦੇ ਨਜ਼ਦੀਕ ਹੀ ਹੈ। ਇੱਕ ਤਾਲ ਖੁਦਵਾਇਆ, ਨਾਮ ਰੱਖਿਆ ਰਾਮਸਰ। ਉੱਥੇ ਬੈਠ ਕੇ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪੋਥੀ ਸਾਹਿਬ ਦੇ ਰੂਪ ਵਿੱਚ ਲਿਖਿਆ ਔਰ ਪ੍ਰਕਾਸ਼ ਕਰਵਾਇਆ। ਲੇਕਿਨ ਪਹਿਲੇ ਗ੍ਰੰਥੀ ਕਿਸਨੂੰ ਬਣਾਇਆ? ਬਾਬਾ ਬੁੱਢਾ ਜੀ ਨੂੰ, ਕਿਉਂਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੋਚਿਆ ਕਿ ਅਗਰ ਮੈਂ ਗੁਰੂ ਨਾਨਕ ਦੇ ਕੁਲ ਵਿੱਚੋਂ ਜਾਂ ਗੁਰੂ ਅੰਗਦ ਦੇ ਕੁਲ ਵਿੱਚੋਂ ਜਾਂ ਗੁਰੂ ਅਮਰਦਾਸ ਜੀ ਕੁਲ ਵਿੱਚੋਂ ਜਾਂ ਆਪਣੇ ਕੁਲ ਵਿੱਚੋਂ ਕੋਈ ਬੇਦੀ ਜਾਂ ਕੋਈ ਤ੍ਰਹਿਣ ਜਾਂ ਕੋਈ ਪੱਲਾ ਕੋਈ ਸੋਢੀ ਲੈਂਦਾ, ਤਾਂ ਉਹ ਕਹਿ ਸਕਦੇ ਹਨ ਕਿ ਅਸੀਂ ਤਾਂ ਰਿਸ਼ਤੇਦਾਰ ਨੇ ਇਹਨਾਂ ਦੇ। ਸੋ ਇੱਕ ਸੇਵਕ ਲੱਭਿਆ, ਸੇਵਕ ਕੌਣ ਲੱਭਿਆ? ਬਾਬਾ ਬੁੱਢਾ ਜੀ। ਹੋਰ ਵੀ ਹੋ ਸਕਦਾ ਸੀ, ਬਹੁਤ ਸੇਵਕ ਸਨ, ਲੇਕਿਨ ਸਭ ਤੋਂ ਜ਼ਿਆਦਾ ਸੇਵਾ, ਨਿਸ਼ਕਾਮ ਸੇਵਾ ਬਾਬਾ ਬੁੱਢਾ ਜੀ ਨੇ ਹੀ ਕੀਤੀ। ਸੋ ਔਰ ਉਮਰ 90 ਸਾਲ ਤੋਂ ਉੱਪਰ, ਔਰ ਪੋਥੀ ਸਾਹਿਬ ਸਿਰ 'ਤੇ ਚੁੱਕ ਕੇ ਲੈ ਕੇ ਆ ਰਹੇ ਹਨ ਰਾਮਸਰ ਤੋਂ, ਚੌਰ ਗੁਰੂ ਸਾਹਿਬ ਕਰ ਰਹੇ ਹਨ, ਪ੍ਰਕਾਸ਼ ਕੀਤਾ ਔਰ ਪਹਿਲਾ ਹੁਕਮਨਾਮਾ ਲਿਆ। ਸੋ ਇਸ ਦੇ ਬਾਅਦ ਸ਼ਿਕਾਇਤਾਂ ਖੂਬ ਹੋਈਆਂ ਕਿ ਪੋਥੀ ਸਾਹਿਬ ਦੇ ਵਿੱਚ ਤਾਂ ਮੁਹੰਮਦ ਸਾਹਿਬ ਦੀ ਤਾਰੀਫ ਨਹੀਂ ਲਿਖੀ ਗਈ, ਹੋਰ ਦੇਵੀ ਦੇਵਤਾਵਾਂ ਦੇ ਅਗੇਂਸਟ ਗੱਲਾਂ ਲਿਖੀਆਂ ਗਈਆਂ। ਜਦ ਤੱਕ ਤਾਂ ਅਕਬਰ ਸੀ, ਉਹ ਤਾਂ ਮੰਨਿਆ ਨਹੀਂ। ਅਕਬਰ ਨੇ ਕਿਹਾ ਨਹੀਂ, ਇਹ ਨਹੀਂ ਹੋ ਸਕਦਾ, ਕਿਉਂਕਿ ਮੈਂ ਜਾਣਦਾ ਮੈਂ ਗੋਇੰਦਵਾਲ ਸਾਹਿਬ ਹੋ ਚੁੱਕਾ, ਗੋਇੰਦਵਾਲ ਸਾਹਿਬ ਗਿਆ ਸੀ, ਦਰਸ਼ਨ ਕੀਤੇ ਸੀ। ਫਿਰ ਕੋਈ ਨਹੀਂ, ਕਹਿੰਦਾ ਵਾਪਸ ਆਵਾਂਗਾ ਤਾਂ ਮਿਲਾਂਗਾ ਉਹਨਾਂ ਨੂੰ। ਸੋ ਜਦ ਪੰਜਾਬ ਦੇ ਦੌਰੇ 'ਤੇ ਗਿਆ ਅਕਬਰ, ਤਾਂ ਵਡਾਲੀ ਜਗ੍ਹਾ 'ਤੇ ਆ ਕੇ ਉਹ ਰਸਤੇ 'ਚ ਆਉਂਦਾ, ਉਹਨਾਂ ਨੇ ਉਹਨੇ ਡੇਰਾ ਕੀਤਾ ਔਰ ਸੰਦੇਸ਼ ਭੇਜਿਆ ਕਿ ਉਹ ਦਰਸ਼ਨ ਕਰਨਾ ਚਾਹੁੰਦਾ ਪੋਥੀ ਸਾਹਿਬ ਦੇ। ਸੋ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਹੋਰ ਸਿੱਖ ਪੋਥੀ ਸਾਹਿਬ ਲੈ ਕੇ ਗਏ। ਸਭ ਤੋਂ ਪਹਿਲਾਂ ਤਾਂ ਅਕਬਰ ਨੇ ਪੇਟਾ ਦਿੱਤੀ ਪੋਥੀ ਸਾਹਿਬ ਦੇ ਅੱਗੇ ਔਰ ਦੁਸ਼ਾਲੇ ਭੇਟ ਕੀਤੇ ਗੁਰਦਾਸ ਜੀ ਨੂੰ ਅਤੇ ਬਾਬਾ ਬੁੱਢਾ ਜੀ ਨੂੰ, ਪੂਰੀ ਇੱਜ਼ਤ ਦੇ ਨਾਲ ਉਹਨਾਂ ਨੂੰ ਆਪਣੇ ਕੋਲ ਰੱਖੇ। ਬਾਬਾ ਬੁੱਢਾ ਜੀ ਨੇ ਸ਼ਬਦ ਸੁਣਾਇਆ وہ سیٹسفائی ہو گیا کہ نہیں یہ کوئی غلط نہیں ہے. اور جی انہوں نے ورودھی سن مولانا تے پنڈت ان کے نہیں ہو سکتا کہ پہلے چن کے رکھیا ہوا ایک اور لبو دوسرا لبیا وہ بھی ٹھیک سے اس سیٹسفیکشن دے واسطے ٹھیک سے. میں اس لیے نام نہیں لے رہا کیونکہ الگ الگ کتابوں الگ الگ حکمنامے لکھے ہوئے ہیں. سو اکبر نے کہنا بڑی عزت کے نال پوتھی صاحب نو بابا بڈھا جی نو تے گرداس جی نو ودا کیتا. ہر جگہ تے بابا بڈھا جی پردھان سن. اس دے بعد اکبر دی ہو گئی ڈیتھ, آ گیا جہانگیر. جہانگیر تو شروع تو ہی ورودھی سی شری گرو ارجن دیو جی مہاراج کے, کیونکہ پہلے تو پتہ نہیں سی, پہلے تو کہتے ہیں چندو پسی چند ایک کارن ہیں شہیدی دے. لیکن جد جہانگیر دی آتم پسا سامنے آئی تو اس کے جہانگیری تو اس خاص کے کیا ہے کہ بیاس کے کنارے ایک ہندو فقیر رہتا ہے جہاں کہ ہندوؤں تو کچھ بے وقوف مسلمانوں نے بھی اپنی طرف لے کے آتا ہے, غلط فہمیاں پاندا ہے. اور میرا وچار ہے کہ جتنی جلدی ہو سکے یہ اس دکان کو بند کر دینا چاہیے. سو موقع آ گیا اور پھر پرتھی چند تو چندو, کیونکہ چندو کے بیٹے کا رشتہ گرو صاحب نے سنگت نال مل کے واپس کر دیتا سی. دو وڈے ویری پرتھی چند انہوں کا بھرا تو چندو, انہوں نے بہت غلط گلیں کیتیاں کہ پوتھی صاحب بھی اس طرح غلط چیزیں لکھی ہوئی ہیں. پیغمبر صاحب کا ایک نام ہی لکھا اور دیوی دیوتاؤں کی بےزتی کی ہوئی ہے. سو جہانگیر جو کہ پہلے ہی ورودھی سی گرفتاری کا وارنٹ دے دیتا. گرو صاحب تیار ہو گئے جانتے واسطے, لیکن گرو صاحب اور دوردرشی سن. شری ارجن دیو جی مہاراج بہت دوردرشی سن. جان تو پہلے انہوں نے گدی ذمہ واری شری ہرگوبند جی دے دیتی. ہوں گرو ہرگوبند گدی سے بیٹھن گے, لیکن ہوں جا صرف شرافت نہیں دکھانی, زور بھی دکھانا ہے. سو یہ دو تلواراں گرو ہرگوبند صاحب نے تاریاں سن, اس کا حکم گرو ارجن دیو جی مہاراج دے گئے سن. یہ سب کچھ سونپ کے بابا بڈھا جی کے حوالے کر کے لاہور چلے گئے. لاہور تسیے دیتے گئے انہوں نے کیا کہ دسو تھوڑے دو شرطاں آ گئی ہیں. ایک تو ہے کہ اپنا دھرم بدل کے مسلمان بن جاؤ, این مان لو, تو دوسرا شری گرنتھ صاحب جی مہاراج دے وچ محمد صاحب کی تعریف لکھو. تو گرو صاحب نے کہا بندہ کیڑا جا کہ اپنا دھرم بدل لو تو پھر اس دھرم دے بھی قائم رہے ہو نہیں سکتا. تو دوسرا وہ ترکی بانی ہے میں نہیں لکھی, جو تر تو آیا ہے جو اکال پر حکم آیا وہ لکھا گیا ہے جو حکم لکھا گیا. سو اسے ادلا بدلی نہیں ہو سکتی. سو کل تم دساں گا کس طرح گرو گرنتھ صاحب تو رچیا گیا ہے نیومیریکل وائز کوئی بھی بدلاؤ نہ کر سکے. دونوں شرطاں انہوں نے قبول نہیں کیتیاں. میں ٹھیک ہے پھر ہوں یاسا دے قانون دے مطابق تسیے دیتے گئے. یاسا دا قانون یہ کہتا ہے جس کی شہادت لو ایک طبقہ بھی خون دا زمین تے نہیں گرنا چاہیے, کیوں ایک طبقے زمین تو ہی لکھاں شہید پیدا ہو جاندے ہیں. سو یہ فیصلہ کر کے چندو دے حوالے کر کے وہ خود پشاور چلا گیا. جہانگیر پشاور چلا گیا. سو چندو نے پھر شرطاں دہرائیاں, یا این قبول کر لو ਜਾਂ ਮੁਹੰਮਦ ਸਾਹਿਬ ਦੀ ਤਾਰੀਫ ਲਿਖੋ ਅਤੇ ਉਹਦੇ ਇਨਕਾਰ ਕੀਤਾ, ਉਹਨੂੰ ਕਿਹਾ ਠੀਕ ਹੈ ਹੁਣ ਸੀ ਐੱਸ ਐਨ ਵਾਸਤੇ ਤਿਆਰ ਹੋ ਜਾਓ। ਜਿਸ ਜਗ੍ਹਾ 'ਤੇ ਅੱਜ ਕੱਲ੍ਹ ਗੁਰਦੁਆਰਾ ਡੇਰਾ ਸਾਹਿਬ ਹੈ ਲਾਹੌਰ 'ਚ, ਉੱਥੇ ਇਹਨਾਂ ਨੂੰ ਸਜ਼ਾਵਾਂ ਦਿੱਤੀਆਂ ਗਈਆਂ। ਸਭ ਤੋਂ ਪਹਿਲੇ ਪਾਣੀ 'ਚ ਉਬਾਲਿਆ ਗਿਆ, ਫਿਰ ਤੱਤੀ ਰੇਤ ਤਵੇ ਤੱਤੀ ਉੱਪਰ ਤੱਤੀ ਤਵੀ ਦੇ ਉੱਪਰ ਬਿਠਾ ਕੇ ਤੱਤੀ ਰੇਤ ਪਾਈ ਗਈ, ਔਰ ਜਦ ਜਿਸਮ ਸੜ ਗਿਆ, ਉਹਨਾਂ ਦੇ ਨਾਲ ਰਾਵੀ ਦੀ ਐਕਸਟ੍ਰੀਮ ਵਗਦੀ ਸੀ ਡੇਰਾ ਸਾਹਿਬ ਦੇ ਸਾਹਮਣੇ, ਫਿਰ ਅੱਜ ਵੀ ਹੈ ਲੇਕਿਨ ਉਹਦਾ ਨਾਲਾ ਬਣ ਚੁੱਕਾ ਹੈ। ਗਰਮੀ ਦਾ ਮੌਸਮ ਸੀ, ਹਾੜ ਦਾ ਮੌਸਮ ਸੀ, ਹਾੜ ਦਾ ਮਹੀਨਾ ਸੀ, 30 ਮਈ, ਲੇਕਿਨ ਪਹਾੜਾਂ ਤੋਂ ਬਰਫ਼ਾਂ ਪਿਘਲ ਚੁੱਕੀਆਂ ਸਨ, ਉਹ ਠੰਡਾ ਠੰਡਾ ਪਾਣੀ ਉਸਦੇ ਵਿੱਚ ਗੁਰੂ ਸਾਹਿਬ ਨੂੰ ਸੁੱਟਿਆ ਗਿਆ, ਔਰ ਗੁਰੂ ਸਾਹਿਬ ਦਾ ਸਰੀਰ ਉੱਥੇ ਹੀ ਸਮਾ ਗਿਆ। ਗੁਰੂ ਹਰਗੋਬਿੰਦ ਸਾਹਿਬ ਤਖ਼ਤ 'ਤੇ ਬੈਠੇ, ਹਾਲਾਤ ਬਿਲਕੁਲ ਸੁਣ, ਸਭ ਸ਼ਾਂਤ, ਕੀ ਹੋ ਰਿਹਾ ਇੱਥੇ? ਲੇਕਿਨ ਜਦ ਹਰਗੋਬਿੰਦ ਸਾਹਿਬ ਗੱਦੀ 'ਤੇ ਬੈਠੇ, ਉਹਨਾਂ ਨੇ ਦੋ ਤਲਵਾਰਾਂ ਉਤਾਰੀਆਂ, ਮੀਰੀ ਅਤੇ ਪੀਰੀ ਦੀਆਂ, ਪੀਰੀ ਧਰਮ ਅਤੇ ਮੀਰੀ ਸਿਆਸਤ, ਕਿ ਅੱਜ ਦੇ ਬਾਅਦ ਅਸੀਂ ਸ਼ਾਂਤ ਨਹੀਂ ਰਹਿਣਾ। ਔਰ ਜਦ ਗੁਰੂ ਸਾਹਿਬ ਗੱਦੀ 'ਤੇ ਬੈਠੇ ਤਾਂ ਉਹਨਾਂ ਨੇ ਉੱਥੋਂ ਐਲਾਨ ਕੀਤਾ ਕਿ ਹੁਣ ਸਾਨੂੰ ਅੱਛੀ ਨਸਲ ਦੇ ਘੋੜੇ ਅਤੇ ਸਾਨੂੰ ਸ਼ਸਤਰ ਚਾਹੀਦੇ ਹਨ, ਔਰ ਬਲਵਾਨ ਆਦਮੀ ਜਿਹੜੇ ਕਿ ਫੌਜੀ 'ਚ ਭਰਤੀ ਕੀਤੇ ਜਾ ਸਕਣ। ਉਸਦੇ ਬਾਅਦ ਬਾਬਾ ਬੁੱਢਾ ਜੀ ਨਾਲ, ਭਾਈ ਗੁਰਦਾਸ ਜੀ ਨਾਲ ਬੈਠ ਕੇ ਪੂਰਾ ਪ੍ਰੋਗਰਾਮ ਬਣਾਇਆ ਕਿ ਅੱਗੇ ਕੀ ਕਰਨਾ ਹੈ, ਕਿਸ ਤਰੀਕੇ ਦੇ ਨਾਲ ਨੌਜਵਾਨਾਂ ਨੂੰ ਅਟਰੈਕਟ ਕਰਨਾ ਹੈ ਤਾਂ ਕਿ ਇੱਕ ਫੌਜ ਬਣ ਸਕੇ, ਅਸੀਂ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕੀਏ। ਤਾਂ ਗੁਰੂ ਸਾਹਿਬ ਨੇ ਮੀਰੀ ਅਤੇ ਪੀਰੀ ਸਿਧਾਂਤ ਕਾਇਮ ਕੀਤਾ ਕਿ ਅਸੀਂ ਧਾਰਮਿਕ ਰਹਿਣਾ ਹੈ ਲੇਕਿਨ ਸੈਲਫ ਡਿਫੈਂਸ ਪੂਰੀ ਹੋਣੀ ਚਾਹੀਦੀ ਹੈ, ਕਿ ਜੇ ਕਦੇ ਚੂਕ ਨਾ ਹੋਵੇ, ਕੋਈ ਸਾਨੂੰ ਕੋਈ ਦੁਸ਼ਮਣ ਆਵੇ ਤਾਂ ਅਸੀਂ ਇਹ ਨਹੀਂ ਕਿ ਘਰ ਬੈਠੇ ਰਹੀਏ। ਸੋ 2 ਸਾਲਾਂ ਦੇ ਬਾਅਦ ਗੁਰੂ ਸਾਹਿਬ ਨੇ ਕਿਹਾ ਕਿ ਤਖ਼ਤ ਬਣਾਉਣਾ ਚਾਹੀਦਾ ਜਿੱਥੇ ਬੈਠ ਕੇ ਮੈਂ ਪ੍ਰਚਾਰ ਕਰ ਸਕਾਂ, ਐਲਾਨ ਦੇ ਸਕਾਂ। ਸੋ ਫਿਰ 2 ਵਿਚਾਰਾਂ ਹਨ, ਕੁਛ ਕਹਿੰਦੇ ਹਨ ਕਿ ਉਹਦੀ ਨੀਂਹ ਗੁਰੂ ਸਾਹਿਬ ਨੇ ਖੁਦ ਰੱਖੀ, ਕੁਛ ਕਹਿੰਦੇ ਹਨ ਬਾਬਾ ਬੁੱਢਾ ਜੀ ਨੇ ਰਖਵਾਈ ਗਈ, ਕਿਉਂਕਿ ਹਰ ਨੀਂਹ ਬਾਬਾ ਬੁੱਢਾ ਜੀ ਨੇ ਹੀ ਰੱਖੀ, ਸੰਤੋਖ ਸਰ ਦੀ ਵੀ, ਰਾਮ ਸਰ ਦੀ ਵੀ, ਕੌਲ ਸਰ ਬਣਿਆ, ਵਿਵੇਕ ਸਰ ਬਣਿਆ ਅਤੇ ਅਕਾਲ ਤਖ਼ਤ ਸਾਹਿਬ। ਲੇਕਿਨ ਜੇ ਰਚਨਾ ਹੈ ਅਕਾਲ ਤਖ਼ਤ ਸਾਹਿਬ ਨੂੰ ਕੋਈ ਕੋਈ ਰਾਜ ਨਹੀਂ ਬੁਲਾਇਆ, ਕੋਈ ਮਿਸਤਰੀ ਨਹੀਂ ਬੁਲਾਇਆ, ਸਿਰਫ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਨਾਨਕ ਸ਼ਾਹੀ ਇੱਟਾਂ ਇਸਤੇਮਾਲ ਕੀਤੀਆਂ ਹੋਈਆਂ, ਦੇਖ ਸਕਦੇ ਹੋ ਉਸੇ ਲੋਅਰ ਹਿੱਸਾ, ਉਹ ਜਿਹੜਾ ਹੈ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਮਿਲ ਕੇ ਹੀ ਕੀਤਾ ਗੁਰੂ ਸਾਹਿਬ ਦੀ ਨਿਗਰਾਨੀ ਦੇ ਵਿੱਚ, ਤੀਸਰਾ ਬੰਦਾ ਇਨਵੋਲਵ ਨਹੀਂ ਕੀਤਾ। ਔਰ ਜਦ ਤੱਕ ਤਿਆਰ ਹੋ ਗਿਆ ਤਾਂ ਗੁਰੂ ਸਾਹਿਬ ਨੇ ਕਿਹਾ ਇਹ ਅਕਾਲ ਤਖ਼ਤ ਹੈ, ਅਕਾਲ ਦਾ ਹੁਕਮ ਆਏਗਾ ਇੱਥੇ, ਉੱਥੇ ਬੈਠ ਕੇ ਹੁਕਮ ਦਿੰਦੇ ਸੀ। ਔਰ ਜਿਸ ਜਗ੍ਹਾ 'ਤੇ ਅਕਾਲ ਤਖ਼ਤ ਹੈ ਅਤੇ ਹਰਿਮੰਦਰ ਸਾਹਿਬ ਹੈ, ਜਿੱਦਾਂ ਕਿ ਜਿਹੜੀ ਜਗ੍ਹਾ ਹੈ ਇੱਥੇ ਸਭ ਦੁਪਹਿਰ ਨੂੰ ਫੌਜੀ ਕਵਾਇਦ ਸ਼ਿਕਸ਼ਾ ਦਿੱਤੀ ਜਾਂਦੀ ਸੀ, ਕਿਸ ਤਰ੍ਹਾਂ ਫੌਜ ਬਣਾਉਣੀ ਹੈ, ਕਿਸ ਤਰ੍ਹਾਂ ਲੜਨਾ ਹੈ। ਜਦ ਤੱਕ ਤਾਂ ਜਹਾਂਗੀਰ ਜ਼ਿੰਦਾ ਰਿਹਾ, ਕੋਈ ਲੜਾਈ ਨਹੀਂ ਹੋਈ। ਇਸ ਦੌਰਾਨ ਗੁਰੂ ਸਾਹਿਬ ਨੇ ਲੋਹਗੜ੍ਹ ਬਣਵਾਇਆ। ਜਦ ਜਹਾਂਗੀਰ ਤੱਕ ਖਬਰ ਪਹੁੰਚੀ ਕਿ ਇਹ ਤਾਂ ਫੌਜੀ ਤਿਆਰੀਆਂ ਸ਼ੁਰੂ ਕਰ ਰਹੇ ਹਨ, ਤਾਂ ਗੁਰੂ ਸਾਹਿਬ ਨੇ ਤੁਸੀਂ ਆ ਕੇ, ਜਹਾਂਗੀਰ ਨੇ ਕਿਹਾ ਤੁਸੀਂ ਆ ਕੇ ਮਿਲੋ ਮੈਨੂੰ, ਇਹ ਸਿਰਫ ਦੋਸਤਾਨਾ ਰਿਸ਼ਤਾ ਹੈ। ਸਾਰਾ ਪਰਿਵਾਰ, ਮਾਤਾਵਾਂ, ਉਹਨਾਂ ਦੀ ਜਿਹੜੀਆਂ ਜਿਹੜੀ ਸ਼੍ਰੀਮਾਨ ਬੀਵੀਆਂ ਸਨ, ਸਭ ਸੁਣ ਰਹਿ ਗਏ ਕਿ ਹੁਣ ਖੁਸ਼ ਈਦੀ ਦਾ ਵਕਤ ਆ ਗਿਆ। ਗੁਰੂ ਸਾਹਿਬ ਨੇ ਕਹਿੰਦੇ ਕੋਈ ਗੱਲ ਨਹੀਂ, ਮੈਂ ਵਾਪਸ ਆ ਜਾਵਾਂਗਾ। ਸਗੋਂ ਬੁੱਢਾ ਜੀ ਨੇ ਬਹੁਤ ਲਾਸ ਦਿੱਤਾ। ਸੋ ਦਿੱਲੀ ਪਹੁੰਚੇ, ਜਿਸ ਜਗ੍ਹਾ 'ਤੇ ਗੁਰਦੁਆਰੇ ਬਣੇ ਹੋਏ ਹੈ ਯਮੁਨਾ ਦੇ ਕਿਨਾਰੇ, ਮਜਨੂ ਕਟਿੱਲਾ, ਉਸ ਜਗ੍ਹਾ 'ਤੇ ਜੰਗਲ ਦੇ ਵਿੱਚ ਸ਼ੇਰ ਗੁਰੂ ਸਾਹਿਬ ਨੇ ਮਾਰਿਆ, ਜਿਹੜਾ ਕਿ ਅਟੈਕ ਕਰ ਰਿਹਾ ਸੀ ਜਹਾਂਗੀਰ ਨੂੰ। ਸੋ ਜਹਾਂਗੀਰ ਕਾਇਲ ਹੋ ਗਿਆ ਗੁਰੂ ਸਾਹਿਬ ਦਾ ਕਿ ਬਹਾਦਰ ਤਾਂ ਹੈ ਨਹੀਂ ਹੈ, ਲੇਕਿਨ ਜਿਹੜੇ ਸਲਾਹਕਾਰ ਸਨ ਹੁਣੇ ਖਤਮ ਕਰ ਦਿਓ ਉਸ ਨੂੰ। ਤਾਂ ਕਰਦੇ ਕਰਦੇ ਇਹ ਗਵਾਲੀਅਰ ਪਹੁੰਚ ਗਏ। ਤਾਂ ਜਹਾਂਗੀਰ ਕਹਿੰਦਾ ਇਸ ਕਿਲ੍ਹੇ 'ਚ ਜ਼ਰਾ ਦੇਖੋ, ਜਿੰਨੇ ਵੀ ਕੈਦੀ ਹਨ ਨਾ ਇੱਥੇ, ਬਹੁਤ ਸਾਰੇ ਰਾਜੇ ਕੈਦੀ ਕੀਤੇ, ਉਹਨਾਂ ਨੂੰ ਮਿਲੋ ਜਾ ਕੇ। ਤਦ ਤੱਕ ਮੈਂ ਦਿੱਲੀ ਹੋ ਗਿਆ, ਦਿੱਲੀ ਪਹੁੰਚ ਕੇ ਮੈਸੇਜ ਭੇਜਿਆ ਕਿ ਮੈਂ ਬਿਮਾਰ ਹੋ ਗਿਆ। ਅਤੇ ਨਜੂਮੀਆ ਨੇ ਕਿਹਾ ਕਿ 40 ਦਿਨ ਕੋਈ ਮਹਾਂਪੁਰਸ਼, ਕੋਈ ਸੰਤ ਉਹਨਾਂ ਦੇ ਪਾਠ, ਉਹਨਾਂ ਦਾ ਅਰਦਾਸ ਕਰੇ, ਪਾਠ ਪੂਜਾ ਕਰੇ, ਤਾਂ ਮੈਂ ਠੀਕ ਹੋ ਜਾਵਾਂ। ਤੁਸੀਂ ਕਰੋ, ਤੁਹਾਡਾ ਵੱਡਾ ਹੋਰ ਕੌਣ ਹੈ? ਗੁਰੂ ਸਾਹਿਬ ਨੇ ਕਿਹਾ ਠੀਕ ਹੈ। ਉੱਥੇ ਪਾਠ ਪੂਜਾ ਸ਼ੁਰੂ ਹੋ ਗਈ ਜੇਲ੍ਹ 'ਚ, ਸਭ ਕੈਦੀ ਵੀ ਖੁਸ਼। 40 ਦਿਨ ਬੀਤ ਕੇ ਫਿਰ ਵੀ ਕੁਛ ਨਹੀਂ ਕੀਤਾ ਤਾਂ ਫਿਰ ਅਲੱਗ ਤਰੀਕੇ ਅਪਣਾਏ ਗਏ। ਮੀਆਂ ਮੀਰ ਨੂੰ ਵੀ ਕਿਹਾ ਗਿਆ ਤਾਂ ਮੀਆਂ ਮੀਰ ਨੇ ਵੀ ਜਹਾਂਗੀਰ ਨੂੰ ਕਿਹਾ ਸਿੱਖੀ ਹੋ ਰਿਹਾ ਇੱਥੇ। ਉਹਨਾਂ ਦਿਨ ਨੂਰਜਹਾਂ ਬਿਮਾਰ ਹੋ ਗਈ ਤਾਂ ਫਿਰ ਸਭ ਨੇ ਕਿਹਾ ਕਿ ਨੂਰਜਹਾਂ ਦੀ ਬਿਮਾਰੀ ਦਾ ਕਾਰਨ ਇਹ ਹੈ ਕਿ ਅਸੀਂ ਮਹਾਂਪੁਰਸ਼ ਨੂੰ ਕੈਦ ਕੀਤਾ ਹੋਇਆ। ਹੁਕਮ ਹੋਇਆ ਕਿ ਰਿਹਾਅ ਹੋ ਜਾਓ। ਰਿਹਾ ਹੋਣ ਲੱਗੇ ਤਾਂ ਬਾਕੀ ਜਿਹੜੇ ਪਹਾੜੀ ਰਾਜੇ ਸਨ, ਉਹਨਾਂ ਕਿਹਾ ਅਸੀਂ ਤਾਂ ਮਰ ਜਾਵਾਂਗੇ ਇੱਥੇ, ਤੁਹਾਡੇ ਨਾਲ ਚੱਲਾਂਗੇ। ਸੋ ਗੁਰੂ ਸਾਹਿਬ ਨੇ ਕਿਹਾ ਜਦ ਤੱਕ ਇਹਨੂੰ ਰਿਹਾਅ ਨਹੀਂ ਕਰੋਗੇ ਮੈਂ ਅੱਗੇ ਨਹੀਂ ਜਾਵਾਂਗਾ। ਸੋ 52 ਕਲੀਆਂ ਵਾਲਾ ਚੋਗਾ ਬਣਵਾਇਆ ਗਿਆ ਔਰ ਜਿਸ ਜਿਸ ਨੇ ਪਕੜ ਲਿਆ ਉਹ ਰਿਹਾਅ ਹੋ ਗਏ। ਗੁਰੂ ਸਾਹਿਬ ਨੇ ਸਭ ਨੂੰ ਉਹਨਾਂ ਦਾ ਧਨ ਦੌਲਤ ਸਭ ਵਾਪਸ ਕਰਵਾਇਆ। ਅੰਮ੍ਰਿਤਸਰ ਪਹੁੰਚਣ ਤੋਂ ਪਹਿਲੇ ਜਹਾਂਗੀਰ ਨੇ ਚੰਦੂ ਉਹਨਾਂ ਦੇ ਹਵਾਲੇ ਕਰ ਦਿੱਤਾ। ਚੰਦੂ ਦੀ ਬੜੀ ਬੁਰੀ ਹਾਲਤ ਵਿੱਚ ਮ੍ਰਿਤਿਊ ਹੋਈ ਕਿਉਂਕਿ ਸਿੱਖਾਂ ਨੇ ਬਹੁਤ ਬਦਲਾ ਲਿਆ ਉਸ ਤੋਂ। ਗੁਰੂ ਸਾਹਿਬ ਪਹੁੰਚੇ ਅੰਮ੍ਰਿਤਸਰ ਤੇ ਦੀਪਮਾਲਾ ਵੀ ਅੱਜ ਤੱਕ ਹੁੰਦੀ ਹੈ। ਸਭ ਔਰਗਨਾਈਜ਼ਰ ਬਾਬਾ ਬੁੱਢਾ ਜੀ ਸਨ। ਜਿਹੜੀਆਂ ਫੇਰੀਆਂ ਚੱਲਦੀਆਂ, ਜਿਹੜੀਆਂ ਚੌਂਕੀਆਂ ਚੱਲਦੀਆਂ, ਉਹ ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤੀ ਕਿ ਚੱਲਦੇ ਚੱਲਦੇ ਕੀਰਤਨ ਕਰੋ। ਸੋਦਰ ਦੀ ਚੌਂਕੀ ਅਤੇ ਪਹਿਲੇ ਬਿਲਾਵਲ ਦੀ ਚੌਂਕੀ ਚੱਲਦੀ ਹੈ। ਹੁਣ ਮੈਂ ਕੁਛ ਦੱਸਣਾ ਚਾਹੁੰਦਾ ਗੁਰੂ ਹਰਗੋਬਿੰਦ ਸਾਹਿਬ ਅਤੇ ਬਾਬਾ ਬੁੱਢਾ ਜੀ ਦਾ ਰਿਸ਼ਤਾ। ਜਦ ਬਾਲਕ ਹਰਗੋਬਿੰਦ ਜੀ 5 ਸਾਲ ਦੇ ਹੋਏ, ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਲੈ ਗਏ ਇਹਨਾਂ ਨੂੰ ਬਾਬਾ ਬੁੱਢਾ ਜੀ ਕੋਲ ਕਿ ਤੁਸੀਂ ਇਹਨਾਂ ਨੂੰ ਸ਼ਿਕਸ਼ਾ ਦਿਓ। ਸੋ 35 ਅੱਖਰ ਬਾਬਾ ਬੁੱਢਾ ਜੀ ਨੇ ਸਿਖਾਏ, ਉਸਦੇ ਬਾਅਦ ਭਾਈ ਗੁਰਦਾਸ ਜੀ ਨੇ, ਔਰ ਇਹ ਸ਼ਸਤਰ ਵਿੱਦਿਆ ਸਿਖਾਉਂਦੇ ਸਨ। ਬਾਬਾ ਬੁੱਢਾ ਜੀ ਸ਼ਸਤਰ ਵਿੱਦਿਆ ਸਿਖਾਉਂਦੇ ਸਨ ਔਰ 52 ਕਿਸਮ ਦੇ ਅਸਤਰ ਹਰਗੋਬਿੰਦ ਜੀ ਨੂੰ ਸਿਖਾਏ ਗਏ। ਖੈਰ, ਗੁਰਗੱਦੀ 'ਤੇ ਬੈਠੇ ਹੋ ਔਰ ਗਵਾਲੀਅਰ ਦਾ ਜਿਹੜਾ ਟ੍ਰਿਪ ਸੀ ਉਸ ਤੋਂ ਵਾਪਸ ਆਏ ਤਾਂ ਫਿਰ ਲਾਹੌਰ ਗਏ। ਉੱਥੋਂ ਮਾਤਾ ਕੌਲਾ ਦਾ ਜ਼ਿਕਰ ਸ਼ੁਰੂ ਹੁੰਦਾ ਹੈ ਕਿ ਮਾਤਾ ਕੌਲਾ ਜੋ ਕਿ ਇੱਕ ਕਾਜ਼ੀ ਦੀ ਬੇਟੀ ਸੀ, ਉਹ ਗੁਰੂ ਘਰ ਦੀ ਪ੍ਰੇਮੀ ਸੀ ਔਰ ਗੁਰੂ ਮਹਾਰਾਜ ਨੂੰ ਪ੍ਰੇਮ ਕਰਦੀ ਸੀ। ਮੀਆਂ ਮੀਰ ਦੇ ਕਹਿਣ 'ਤੇ ਗੁਰੂ ਸਾਹਿਬ ਦੇ ਨਾਲ ਅੰਮ੍ਰਿਤਸਰ ਆ ਗਈ ਉਹ। ਤਾਂ ਮਾਤਾ ਗੰਗਾ ਨੇ ਬਹੁਤ ਇਤਰਾਜ਼ ਕੀਤਾ ਕਿ ਇਹ ਵੀ ਨਹੀਂ ਹੋ ਸਕਦਾ, ਸੋ ਕੌਲਾ ਜੀ ਨੂੰ ਗੁਰੂ ਕੇ ਨਿਵਾਸ ਵਿੱਚ ਨਹੀਂ ਰੱਖਿਆ ਗਿਆ। ਇਸ ਜਗ੍ਹਾ 'ਤੇ ਗੁਰਦੁਆਰਾ ਹੈ, ਕੌਲਸਰ ਦਾ ਗੁਰਦੁਆਰਾ ਹੈ, ਉਸ ਜਗ੍ਹਾ 'ਤੇ ਰੱਖਦੇ ਹਨ ਜਿਸ ਮਾਤਾ ਕੌਲਾ। ਇੱਕ ਦਫ਼ਾ ਕੌਲਾ ਗਈ ਗੁਰੂ ਕੇ ਨਿਵਾਸ ਵਿੱਚ, ਤਾਂ ਬਾਬਾ ਅਟਲ ਜੀ ਦਾ ਜਨਮ ਹੋਇਆ ਸੀ ਉਹਨਾਂ ਦਿਨਾਂ ਵਿੱਚ, ਅਤੇ ਉਸਨੇ ਇੱਛਾ ਪ੍ਰਗਟ ਕੀਤੀ ਕਿ ਮੈਨੂੰ ਇੱਕ ਬੇਟਾ ਦਿਓ। ਅਤੇ ਗੁਰੂ ਸਾਹਿਬ ਨੇ ਕਿ ਤੈਨੂੰ ਐਸਾ ਬੇਟਾ ਦਾਂਗਾ ਜਾਂ ਜੁਗੋ ਜੁਗ ਅਟਲ ਰਹੇਗਾ। ਤਾਂ ਉਹਨਾਂ ਨੇ ਕੌਲਸਰ ਪਾਇਆ, ਕੌਲਸਰ ਨੂੰ ਮਾਤਾ ਕੌਲਾ ਦੇ ਬੇਟੇ ਦੇ ਰੂਪ ਵਿੱਚ ਦਿੱਤਾ, ਕਿਉਂਕਿ ਉਹਨਾਂ ਦਾ ਰਿਸ਼ਤਾ ਮਾਤਾ ਕੌਲਾ ਨਾਲ ਬਿਲਕੁਲ ਅਲੱਗ ਸੀ। ਕੋਈ ਐਸਾ ਰਿਸ਼ਤਾ ਨਹੀਂ ਜਿਸ 'ਤੇ ਕੋਈ ਸ਼ੱਕ ਕੀਤਾ ਜਾ ਸਕੇ, ਪਰ ਲੋਕਾਂ ਨੇ ਸ਼ੱਕ ਕੀਤਾ। ਬਾਬਾ ਬੁੱਢਾ ਜੀ ਕੋਲ ਗਏ, ਤਾਂ ਬੁੱਢਾ ਜੀ ਨੇ ਕਿਹਾ ਕਿ ਗੁਰੂ ਮਹਾਰਾਜ, ਇਹਦਾ ਤਿਆਗ ਕਰਦੇ ਹੋ। ਸੋ ਜਿਸ ਜਗ੍ਹਾ 'ਤੇ ਵਿਵੇਕਸਰ ਬਣਿਆ ਹੋਇਆ ਗੁਰਦੁਆਰਾ, ਉਸ ਜਗ੍ਹਾ 'ਤੇ ਬਾਬਾ ਬੁੱਢਾ ਜੀ, ਗੁਰਦਾਸ ਜੀ, ਸ਼੍ਰੀ ਗੁਰੂ ਮਹਾਰਾਜ ਅਤੇ ਹੋਰ ਸਭ ਸਿੱਖ, ਇਹਨਾਂ ਨੇ ਵਾਦ ਵਿਵਾਦ ਕੀਤਾ ਅਤੇ ਫੈਸਲਾ ਇਹ ਹੋਇਆ ਕਿ ਹੁਣ ਮਾਤਾ ਕੌਲਾ ਨੂੰ ਇੱਥੇ ਨਹੀਂ ਰਹਿਣ ਦੇਣਾ। ਸੋ ਕਿਉਂਕਿ ਵਿਵੇਕ ਦੀਆਂ ਗੱਲਾਂ ਹੋਈਆਂ, ਤਾਂ ਉਹਨਾਂ ਕਿਹਾ ਠੀਕ ਹੈ, ਇੱਥੇ ਤਲਾਬ ਖੁਦਵਾਓ, ਉਹਦੇ ਨਾਂ ਰੱਖੋ ਵਿਵੇਕਸਰ। ਇਹ ਹੈ ਵਿਵੇਕਸਰ ਦੀ ਕਹਾਣੀ। ਸੋ ਮਾਤਾ ਕੌਲਾ ਨੂੰ ਲੈ ਕੇ ਗੁਰੂ ਸਾਹਿਬ ਕਰਤਾਰਪੁਰ ਚਲੇ ਗਏ, ਉਹਨਾਂ ਦੇ ਆਖਰੀ 2 ਹਫ਼ਤੇ ਸਨ। ਉਸ ਦੇ ਬਾਅਦ ਮਾਤਾ ਕੌਲਾ ਦਾ ਦੇਹਾਂਤ ਕਰਤਾਰਪੁਰ ਵਿੱਚ ਹੋਇਆ। ਮੁਗਲਾਂ ਦੇ ਅਟੈਕ ਬਹੁਤ ਜ਼ਿਆਦਾ ਹੋਣੇ ਸ਼ੁਰੂ ਹੋ ਗਏ, ਔਰ ਸੋ ਇਸ ਲਈ ਗੁਰੂ ਸਾਹਿਬ ਨੇ ਜੋ ਪੋਥੀ ਸਾਹਿਬ ਸਨ ਉਹ ਉਹਨਾਂ ਨੂੰ ਕਰਤਾਰਪੁਰ ਭੇਜ ਦਿੱਤਾ। ਉਹਨਾਂ ਦੇ ਵੱਡੇ ਬੇਟੇ ਜਿਹੜੇ ਸਨ, ਉਹਨਾਂ ਦਾ ਬੇਟਾ ਉੱਥੇ ਰਹਿੰਦਾ ਸੀ, ਉਸਦੇ ਹੱਥ ਦੇ ਦਿੱਤਾ। ਗੁਰੂ ਸਾਹਿਬ ਨੇ 4 ਲੜਾਈਆਂ ਲੜੀਆਂ, 4 ਯੁੱਧ। ਜਹਾਂਗੀਰ ਦੇ ਵਕਤ ਕੋਈ ਲੜਾਈ ਨਹੀਂ ਹੋਈ, ਜਦ ਸ਼ਾਹਜਹਾਂ ਆਇਆ ਛੋਟੀ ਛੋਟੀ ਗੱਲਾਂ ਲੜਾਈ ਹੋ ਰਹੀ, ਕਦੀ ਬਾਜ ਦੇ ਵਾਸਤੇ ਲੜਾਈ ਹੋ ਰਹੀ, ਕਦੀ ਹਾਥੀ ਵਾਸਤੇ ਲੜਾਈ ਹੋ ਰਹੀ ਹੈ, ਕੋਈ ਐਸੀ ਗੱਲ ਨਹੀਂ ਸੀ। ਸਿਰਫ ਇਸ ਤੰਗ ਕਰਨਾ ਇੱਕ ਦੂਸਰੇ ਨੂੰ। ਜਿਸ ਦਿਨ ਉਹਨਾਂ ਦੀ ਬੇਟੀ ਬੀਬੀ ਵੀਰ ਜੀ ਦਾ ਇਸਦਾ ਅਨੰਤ ਕਾਰਜ ਹੋਣਾ ਸੀ, ਮੁਗਲਾਂ ਨੇ ਅਟੈਕ ਕਰ ਦਿੱਤਾ, ਤਾਂ ਬੀਬੀ ਵੀਰ ਜੀ ਨੂੰ ਜਵਾਲ ਭੇਜ ਕੇ ਉੱਥੇ ਅਨੰਤ ਕਾਰਜ ਕਰਵਾਇਆ ਗਿਆ। ਇਸ ਦੇ ਬਾਅਦ ਗੁਰੂ ਸਾਹਿਬ ਵੀ ਅੰਮ੍ਰਿਤਸਰ ਛੱਡ ਕੇ ਕਰਤਾਰਪੁਰ ਚਲੇ ਗਏ, ਉਹਦਾ ਆਖਰੀ ਵਕਤ ਕਰਤਾਰਪੁਰ ਵਿੱਚ ਰਿਹਾ। ਉਸ ਉਸਾਰੀ ਵਿੱਚ ਹੀ ਬਾਬਾ ਬੁੱਢਾ ਜੀ ਦਾ ਬਹੁਤ ਹੱਥ ਹੈ। ਇਸ ਦੌਰਾਨ ਬਾਬਾ ਬੁੱਢਾ ਜੀ ਬਹੁਤ ਬਿਰਧ ਹੋ ਚੁੱਕੇ ਸਨ, ਉਹਨਾਂ ਨੇ ਗੁਰੂ ਸਾਹਿਬ ਕੋਲ ਆਗਿਆ ਮੰਗੀ ਕਿ ਮੈਂ ਹੁਣ ਵਾਪਸ ਰਮਦਾਸ ਜਾਣਾ ਚਾਹੁੰਦਾ। ਰਮਦਾਸ ਚਲੇ ਗਏ, ਲੇਕਿਨ ਇੱਛਾ ਪ੍ਰਗਟ ਕੀਤੀ ਕਿ ਕਿੰਨਾ ਅੱਛਾ ਹੋਏਗਾ ਅਗਰ ਤੁਸੀਂ ਹੋ ਜਿਸ ਵੇਲੇ ਮੈਂ ਜੀਵਨ ਛੱਡਾਂ। ਗੁਰੂ ਸਾਹਿਬ ਨੇ ਵਾਅਦਾ ਕੀਤਾ ਜਦੋਂ ਯਾਦ ਕਰੋਗੇ ਮੈਂ ਆ ਜਾਵਾਂਗਾ। ਸੋ ਬਾਬਾ ਬੁੱਢਾ ਜੀ ਚਲੇ ਗਏ ਆਪਣੇ ਪਿੰਡ ਰਮਦਾਸ, ਔਰ 2 ਦਿਨਾਂ ਬਾਅਦ ਜਦ ਕੇ ਵਕਤ ਆਇਆ ਉਹਨਾਂ ਦੇ ਜਾਣ ਦਾ, ਉਹਨੇ ਗੁਰੂ ਸਾਹਿਬ ਨੂੰ ਯਾਦ ਕੀਤਾ। ਜਵਾਨ ਸਜੇ ਆਇਆ ਸੀ, ਜਵਾਨ ਛੱਡ ਕੇ ਰਮਦਾਸ ਚਲੇ ਗਏ। ਅਗਲੇ ਦਿਨ ਬਾਬਾ ਬੁੱਢਾ ਜੀ ਦਾ ਸਵਰਗਵਾਸ ਹੋ ਗਿਆ। ਇੱਕ ਸੋਹਣਾ ਵਿਵਾਹ ਤਿਆਰ ਕਰਵਾਇਆ ਗੁਰੂ ਸਾਹਿਬ ਨੇ, ਔਰ ਆਪਣੇ ਹੱਥੀਂ ਸੰਸਕਾਰ ਕੀਤਾ। ਭਾਈ ਗੁਰਦਾਸ ਨੇ ਸਹਿਜ ਪਾਠ ਕੀਤਾ, ਸਹਿਜ ਪਾਠ, ਅਖੰਡ ਪਾਠ ਸਾਹਿਬ ਨਹੀਂ, ਸਹਿਜ ਪਾਠ। ਅਖੰਡ ਪਾਠ ਸਾਹਿਬ ਦੀ ਪ੍ਰਥਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ੁਰੂ ਕੀਤੀ ਸੀ, ਸਹਿਜ ਪਾਠ। ਔਰ 17 ਦਿਨਾਂ ਵਿੱਚ ਭੋਗ ਪਿਆ, ਔਰ 17ਵੇਂ ਦਿਨ ਭੋਗ ਦੇ ਬਾਅਦ ਅਰਦਾਸ ਕੀਤੀ, ਔਰ ਜਦ ਉਹਨਾਂ ਨੇ ਸ਼ਰਧਾਂਜਲੀ ਪ੍ਰਗਟ ਕੀਤੀ ਸ਼੍ਰੀ ਗੁਰੂ भाई गुरदास जी ने तो सब जो दस चुका था उन्होंने कि छे गुरुआ तिलक दिता हमेशा गुरुआ के नाल रहे गुरुआ के दूसरे नंबर से रहे। जिस वेले गुरु साहबान दूर गए इन्होंने अपनी जगह दे दी कि तुसी ख्याल रखो सारे ताल खुदवाए चाहे संतोख सर सी या राम सर सी या विवेक सर कौल सर ते रामदास सर सब दी सब और अकाल तखत सब दी नींव बाबा जी हाथ पई। जिस वक्त अकबर नू पोरी साहब दर्शाने सन दर्शा वास्ते बाबा जी खुद गए हर जगह ते हर जरा महत्वपूर्ण काम से बाबा बुढ़ा जी नहीं किया। और जिस जगह ते बाबा बुढ़ा जी बैठ के ते राम राम सर खुदवाई करवाते सन पक्का करवाते सन उस जगह ते उनका गुरुद्वारा है परिक्रमा दे विच और संगत जाके मुरादा मंगती है। इस तरह जिस जगह ते चबाल है उस जगह ते जरा गुरुद्वारा है उत्थे भी संगत जाके अपनी मुरादा पूरियां करते हैं। अजी सब मुरादा पूरियां करवाना आए हैं कोई बच्चे की मुराद लेके आया है कोई अपने काम दी कोई घर की शांति दी सिर्फ बच्चे ही नहीं घर की शांति वास्ते भी होर मुरादा कम कार वास्ते। सो वाहेगुरु करे तुसी तुहाडी अरदास पूरी होवे तुहाडी मुरादा पूरी होवे। हुण मैं हुकमनामे की तरफ जाता हाँ तिलंग महला पंजवा कर दीजा राग तिलंग है महला पंजवा गुरु अर्जन देव जी महाराज से रचा होया तीसरे सुरताल विच गाण दी आ गया है कर दीजा मेहरवान साहिब मेहरवान साहिब मेरा मेहरवान जिए सगल को दे दान। गुरु साहब कह रहे हैं कि मेरा साहिब जड़ा है प्रभु मेहरवान है और मेहरवान है मेहरवान ही है साहिब मेरा मेहरवान जिए सगल को दे दान। किसी खास गिने चुने बंदे नू दान नहीं देता सब दे वास्ते है क्योंकि ये रचना है प्रभु ने खुद की थी है ब्रह्मण की रचना प्रभु ने खुद की थी है परमात्मा की है ऐसे परमात्मा की उपमा है ईश्वर की उपमा है अल्लाह कह लो गॉड कह लो या वाह कह लो ईश्वर कह लो कुछ भी उस उपमा है साहिब मेहरवान साहिब मेरा मेहरवान प्रभु मेहरवान है प्रभु है जिहड़ा के इस ब्रह्मांड की रचना भी की है और इस ब्रह्मांड के हर जीव की रचना की है और खुद खुद बखुद उसकी परवरिश भी करता है संहार भी करता है लेकिन सब की पालना करता है सब की पालना काहे रे मन चितवे उदम जा आहर हर जीव भरिया सैल पत्थर में जंतु ताकर जो आगे करते रहे सूखी कास्ट हर ये सब प्रभु जी ही उपमा है कि पत्थर भी जो जीव हैं उसकी रचना करता है। एक बड़ी महत्वपूर्ण कहानी है सब साकिन ही कहानी है शिवाजी महाराज ने किला बनवाया किला बन रहा है अपने गुरु नूं बुलांदे हैं कहिंदे गुरु जी देखो मैं किन्ना वड्डा किला बनवा रहा किन्ने लोगों नूं मैं नौकरी दे रहा उन्हें परवरिश कर रहा सब की परवरिश कर रहा। उन्हें कहा शिवा तू सब की परवरिश कर रहे हैं जी हाँ कहिंदा पत्थर तोड़ चट्टान पई सी पत्थर तोड़ी विच कीड़े सन इन्हां दी परवरिश कौन कर रहे हैं प्रभु कर रहे हैं जीव सकल को देगा। रहाओ तू काहे डोले प्राणिया, तू रखेगा सृजनहार। ए मनुख तू क्यों घबरांदा है? सृजनहार ही जिसने तेने बनाया है तेरी रक्षा करेगा, और कोई है नहीं। किसी और को जाई ना, सिर्फ प्रभु को ही जाई। किसी और को जाएगा तो परवरिश नहीं होगी। तू काहे डोले प्राणिया, तू रखेगा सृजनहार। जिन पैदाइश तू किया सोई दे आधार। जिसने तेन पैदा किया है वही तेन आधार देगा, वही दी रक्षा करेगा। सुख दुख विच अमीरी गरीबी विच ऊंच नीच विच तेरे नाल है। अगर तू अमीर है उसी करके है, गरीब उसी करके है। ऐसे गरीब किसी को कहने कोई धन नहीं है। गरीब तो वो है जिसको नाम नहीं। सो प्रभु सब की परवरिश करता है। हमने आज दसा थोड़ा मैं, जिन पैदाइश तू किया है सोई दे आधार। जिन उपाय मेदनी सोई करदा सार। जिन उपाय मेदनी ये दुनिया है, पृथ्वी जी है जिसने बनाई है, वो ही सब कुछ करता है, वो ही सार करता है। जिन उपाय मेदनी सोई करदा सार। घट घट मालक दिलां का सच्चा परवरदिगार। वो हर दिल विच वसता है, हर देह विच वसता है। उसका मालक है और सच्चा परवरदिगार है। परवरदिगार जो परवरिश करता है। कुदरत कीम न जानिए वड्डा बेपरवा। कुदरत कीम न जानिए वड्डा बेपरवा। वो बहुत वड्डा है, प्रभु बहुत वड्डा है। उच्चा तो भी उच्चा है, उसका मुकाबला नहीं कर सकता। कुदरत कीम न जानिए, कुदरती कीमत नहीं जानी जा सकती, क्योंकि बहुत वड्डा है। कर बंदे तू बंदगी जिचर घट मसा। सो ये मनुख हर सा नाल तू प्रभु की बंदगी कर, बंदगी नहीं छड़नी। सुख विच भी दुख विच भी अमीर विच गरीबी विच भी। ईरान दा सूफी संत हाफिज नाराज हो गया प्रभु नाल। दिन रात वो नमाज पढ़ता सी, बड़ा पक्का नमाजी सी। नाराज हो गया अल्लाह नाल, तस्बीह परे सुटती, कुरान परे सुटती। मैं नहीं नमाज पढ़नी आज, तू तो कहना है कि जिते जो नमाज पढ़ते हैं, जो पाठ पूजा करते हैं, शांति होती है उसे, बिल्कुल शांत है। मैं तो अशांत था, उसे अमीरी होती, मैं तो गरीब हाँ। है तो तस्वीर है कुरान। इतने में किसी ने आके कहा कि थोड़े पड़ोस किसी की मृत्यु हो गई है, तो उन्हें याद कर रहे हैं। हाफिज ने एकदम कुरान पकड़ ली, तस्वीर पर बैठ गया। देखो कहते मौत का फरिश्ता आस पास को बनाया गया, दस्ते पकड़ ना लवे मैंने। मौत से डर तो वापस नमाज पढ़नी शुरू कर देते, क्योंकि ये जो सूफी संत हुए हैं ये सारे दिल दियाँ गल्लां जानते हैं। असी भी ऐसे ही हैं, असी गुरुद्वारे मंदिर उदों ही जाते हैं जब कोई तकलीफ हो सानूं, जिसे मैं घर बैठे रहने। ये नोट कर लेना, कुदरत कीम न जानिए वड्डा बेपरवाह। कर बंदे तो बंदगी चिर घट मैं सा। तू समर्थ अखत अकोच जीव पिंड तेई रास। प्रभु तू समर्थ है, तू सर्वशक्तिमान है, हर जगह दे अकथ है। तेरी उपमा नहीं कही जा सकती लफ्सा में, तेरी उपमा का बयान नहीं किया जा सकता। अकोचर इंद्रिया के नाल तेन पाया नहीं जा सकता, इंद्रिया की पहुँच तो परे हैं, अर्थात देख नहीं सकते असि, ना सुन सकते हैं। रहम तेरी सुख पाया सदा नानक की अरदास। गुरु नानक साहब कह रहे हैं कि रहम तेरी सुख पाया, ਗੁਰੂ ਸਾਹਿਬ ਕਹਿਣ ਤੇਰਾ ਰਹਿਮ ਹੀ ਹੈ, ਤੈਨੂੰ ਸਾਨੂੰ ਸੁੱਖ ਦੀ ਪ੍ਰਾਪਤੀ ਆਉਣੀ, ਰਹਿਮ ਤੇਰੀ ਸੁੱਖ ਪਾਇਆ ਸਦਾ ਨਾਨਕ ਹੀ ਅਰਦਾਸ। ਨਾਨਕ ਸਾਹਿਬ ਕਹਿ ਰਹੇ ਹਨ, ਗੁਰੂ ਅਰਜਨ ਦੇਵ ਜੀ ਮਹਾਰਾਜ ਨਾਨਕ ਲਫ਼ਜ਼ ਇਸਤੇਮਾਲ ਕਰਦੇ ਹੋਏ ਕਹਿ ਰਹੇ ਹਨ ਕਿ ਇਹ ਸੁੱਖ ਹੈ ਤੇਰੀ ਕਿਰਪਾ ਕਰਨਾ ਲਈ ਹੈ। ਇਸ ਸ਼ਬਦ ਦਾ ਸਾਰ ਇਹ ਹੈ ਕਿ ਅਸੀਂ ਆਪਣੀ ਡਿਊਟੀ ਨਿਭਾਉਣੀ ਹੈ, ਅਸੀਂ ਉਹ ਕੰਮ ਕਰਨਾ ਹੈ ਜਿਸ ਵਾਸਤੇ ਸਾਨੂੰ ਜਨਮ ਦਿੱਤਾ ਗਿਆ ਹੈ। ਔਰ ਜਨਮ ਦਿੱਤਾ ਗਿਆ ਅਸੀਂ ਜਨਮ ਸਵਾਰਨ ਦੇ ਵਾਸਤੇ, ਪਾਠ ਪੂਜਾ ਕਰਨ ਦੇ ਵਾਸਤੇ, ਤਾਂ ਕਿ ਅਗਲਾ ਜਨਮ ਸਾਡਾ ਠੀਕ ਹੋਵੇ। ਸਵਰਗ ਹੈ ਅਤੇ ਨਰਕ ਹੈ। ਨਰਕ ਤੁਹਾਨੂੰ ਪਤਾ ਕੀ ਹੈ ਅਤੇ ਸਵਰਗ ਵੀ ਪਤਾ ਕੀ ਹੈ। ਸਵਰਗ ਹੈ ਜੇ ਚੰਗੇ ਕੰਮ ਤੁਹਾਡੇ ਬਚ ਗਏ ਤਾਂ ਤੁਹਾਨੂੰ ਸਵਰਗ ਮਿਲ ਜਾਏਗਾ ਚਾਰ ਦਿਨਾਂ ਵਾਸਤੇ, ਫਿਰ ਵਾਪਸ ਤੁਹਾਨੂੰ ਜੁਗਨਾਂ 'ਚ ਪਾ ਦੇਣਗੇ। ਲੇਕਿਨ ਏਮ ਇਹ ਹੈ ਕਿ ਸਾਡੀ ਆਤਮਾ ਪਰਮਾਤਮਾ 'ਚ ਲੀਨ ਹੋ ਜਾਏ, ਜਿਸ ਤਰ੍ਹਾਂ ਕਿ ਬਾਬਾ ਬੁੱਢਾ ਜੀ ਦੀ, ਜਿਸ ਤਰ੍ਹਾਂ ਕਿ ਹੋਰ ਲੋਕਾਂ ਦੀ। ਅਸੀਂ ਕੱਲ੍ਹ ਸਮਾਗਮ ਕੀਤਾ ਸ਼੍ਰੀ ਗੰਗਾਧਰ ਜੀ ਮਹਾਰਾਜ ਦਾ, ਆਤਮਾ ਪਰਮਾਤਮਾ 'ਚ ਲੀਨ ਹੋ ਗਈ। ਸਾਡਾ ਏਮ ਹੈ ਸੱਚਖੰਡ ਦੀ ਪ੍ਰਾਪਤੀ, ਏਮ ਹੈ ਪ੍ਰਭੂ ਦੇ ਚਰਨਾਂ 'ਚ ਨਿਵਾਸ। ਸੰਚਾਲਿਤ ਜਲ ਮਿਲ ਜਾਂਦਾ ਉਸ ਤਰੀਕੇ ਦੇ ਨਾਲ, ਇਹ ਸਾਡਾ ਏਮ ਹੈ। ਔਰ ਅਸੀਂ ਉਸੀ ਪ੍ਰਾਪਤ ਕਰ ਸਕਦੇ ਹਾਂ ਅਗਰ ਅਸੀਂ ਚੰਗੇ ਕੰਮ ਕਰੀਏ, ਪਾਠ ਪੂਜਾ ਕਰੀਏ। ਸਿਰਫ ਪਾਠ ਪੂਜਾ ਕਰਨ ਦੇ ਨਾਲ ਕੁਛ ਨਹੀਂ ਹੁੰਦਾ, ਸਾਡੇ ਕੰਮ ਮਾੜੇ ਹੁੰਦੇ, ਸਾਡੇ ਕਰਮ ਚੰਗੇ ਹੋਣੇ ਚਾਹੀਦੇ ਹਨ। ਜਿਹੜੇ ਕਰਮ ਹਨ ਨਾ, ਸਾਡੇ ਕਰਮ ਬਣ ਜਾਂਦੇ ਆ, ਪੱਤੇ ਲਿਖੇ ਜਾਂਦੇ ਆ, ਇਹ ਅੱਗੇ ਜਾ ਕੇ ਸਾਡਾ ਪ੍ਰਲਬਧ ਬਣ ਜਾਂਦਾ ਹੈ। ਸੋ ਅਸੀਂ ਅੱਛੇ ਕਰਮ ਕਰਨੇ ਹਨ, ਪ੍ਰਭੂ ਨੂੰ ਯਾਦ ਕਰਨਾ ਹੈ, ਜਿਹੜੇ ਪੋਜ਼ੀਟਿਵ ਤਰੀਕੇ ਨਾਲ ਯਾਦ ਕਰਨਾ ਹੈ ਕਿ ਸਾਡਾ ਮਾਲਕ ਹੈ, ਉਹ ਸਾਡਾ ਪਰਵਰਦਗਾਰ ਹੈ, ਸਾਡਾ ਜਨਮਦਾਤਾ ਹੈ, ਸਾਡਾ ਸਾਡੇ ਮਾਤਾ ਪਿਤਾ ਹੈ, ਸਾਡੀ ਰਕਸ਼ਾ ਕਰਨਗੇ। ਇਸ ਤਰੀਕੇ ਨਾਲ ਸ਼ਬਦ ਦਾ ਅਨੁਵਾਦ ਹੋਇਆ ਹੈ ਜੀ। ਮੈਨੂੰ ਉਮੀਦ ਹੈ ਕਿ ਤੁਸੀਂ ਬਾਬਾ ਬੁੱਢਾ ਜੀ ਜੀਵਨ ਤੋਂ ਕੁਛ ਸਿੱਖਿਆ ਹੋਏਗਾ ਕਿ ਨਿਸ਼ਕਾਮ ਸੇਵਾ, ਨਿਸ਼ਕਾਮ ਸਿਮਰਨ, ਇਹੋ ਹੀ ਏਮ ਹੈ। ਅਗਰ ਅਸੀਂ ਮਨ ਦੀ ਮੈਲ ਦੂਰ ਕਰਨਾ ਚਾਹੁੰਦੇ ਹਾਂ ਤਾਂ ਨਿਸ਼ਕਾਮ ਸੇਵਾ, ਨਿਸ਼ਕਾਮ ਸਿਮਰਨ। ਅਗਰ ਅਸੀਂ ਇੱਛਾ ਕਰਕੇ ਸੇਵਾ ਸਿਮਰਨ ਕਰਦੇ ਹਾਂ ਮਿਲ ਜਾਏਗਾ, ਲੇਕਿਨ ਅਗਰ ਨਿਸ਼ਕਾਮ ਕਰਦੇ ਹਾਂ ਤਾਂ ਫਿਰ ਉਸਦੇ ਨਾਲ ਪਾਪ ਧੁਲਦੇ। ਤਾਂ ਨਿਸ਼ਕਾਮ ਸੇਵਾ, ਨਿਸ਼ਕਾਮ ਸਿਮਰਨ, ਪੱਕਾ ਸਾਨੂੰ ਮੌਕਾ ਕਦੇ ਨਹੀਂ ਮਿਲੇਗਾ ਅਸੀਂ 113 ਸਾਲ ਸੇਵਾ ਕਰ ਸਕੀਏ, ਜਿੰਨੇ ਸਾਲ ਵੀ ਕਰ ਸਕੀਏ ਕਾਫੀ। ਕਿ ਜੋ ਮਹਾਨਤਾ ਬਾਬਾ ਬੁੱਢਾ ਜੀ ਦੀ ਹੈ ਉਹਦੀ ਕਥਨ ਨਹੀਂ ਕੀਤੀ ਜਾ ਸਕਦੀ, ਸੋ ਸ਼ਬਦ ਨਹੀਂ ਹੈ। ਸੋ ਭੁੱਲ ਚੁੱਕ ਦੀ ਮਾਫ਼ੀ ਦੇਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।